ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਮਾਘ ਦੇ ਮਹੀਨੇ ਦੁਆਰਾ ਅੱਗੇ ਉਪਦੇਸ਼ ਕਰਦੇ ਨੇ ਕਿ ਦੁਨੀਆਂ ਦੇ ਲੋਕ ਤਾਂ ਮਾਘ ਦੇ ਮਹੀਨੇ 'ਚ ਜਾ ਕੇ ਪ੍ਰਯਾਗਰਾਜ ਅਤੇ ਹੋਰ ਥਾਵਾਂ 'ਤੇ ਤੀਰਥਾਂ ਉੱਪਰ ਜਾ ਕੇ ਇਸ਼ਨਾਨ ਕਰਦੇ, ਦਾਨ ਪੁੰਨ ਕਰਦੇ ਨੇ, ਪਰ ਗੁਰਸਿੱਖ ਤੈਨੂੰ ਕੀ ਕਰਨਾ ਚਾਹੀਦਾ, ਗੁਰੂ ਪਿਆਰਿਆਂ ਨੂੰ ਕੀ ਕਰਨਾ ਚਾਹੀਦਾ? ਮਹਾਰਾਜ ਜੀ ਕਹਿੰਦੇ ਸਤਸੰਗਤ ਵਿੱਚ ਜਾ ਕੇ ਸੰਤਾਂ ਦੀ ਚਰਨ ਧੂੜੀ ਪ੍ਰਾਪਤ ਕਰਕੇ ਵਾਹਿਗੁਰੂ ਦੇ ਨਾਮ ਨੂੰ ਸੁਣ ਕੇ ਧਿਆਉਣਾ ਕਰ, ਜਿੱਥੇ ਤੇਰੀ ਜਨਮਾਂ ਜਨਮਾਂਤਰਾਂ ਦੀ ਮੈਲ ਉੱਤਰ ਜਾਏਗੀ। ਮਾਘ ਮੱਜਨ ਸੰਗ ਸਾਧੂਆਂ ਧੂੜੀ ਕਰ ਇਸਨਾਨ। ਮਾਘ ਦੇ ਮਹੀਨੇ ਦੁਆਰਾ ਕਥਨ ਕਰਦੇ, ਜਿਵੇਂ ਮਾਘ ਦੇ ਮਹੀਨੇ ਲੋਕ ਪ੍ਰਯਾਗਰਾਜ ਤੇ ਜਾ ਕੇ ਤ੍ਰਿਵੇਣੀ ਵਿੱਚ ਇਸ਼ਨਾਨ ਕਰਦੇ ਨੇ, ਗੰਗਾ ਜਮਨਾ ਸਰਸਤੀ ਜਿੱਥੇ ਇਕੱਠੀਆਂ ਹੁੰਦੀਆਂ ਇਲਾਹਾਬਾਦ, ਉੱਥੇ ਬਹੁਤ ਮਹੱਤਵ ਮੰਨਦੇ ਨੇ ਲੋਕ ਇਸ਼ਨਾਨ ਦਾ। ਸੋ ਇਸ ਪ੍ਰਕਾਰ ਬਹੁਤ ਸਾਧੂ ਸੰਤ ਉੱਥੇ ਇਸ਼ਨਾਨ ਕਰਨ ਆਉਂਦੇ ਨੇ, ਦਾਨ ਪੁੰਨ ਹੁੰਦਾ। ਪਰ ਸਤਿਗੁਰੂ ਕਹਿੰਦੇ ਤੂੰ ਵੀ ਸਾਧੂਆਂ ਦੇ ਨਾਲ ਮਿਲ ਕੇ ਜੋ ਪੁਰਸ਼ ਉਹਨਾਂ ਦੀ ਸੰਗਤ ਕਰਿਆ ਕਰ, ਜੋ ਅਕਾਲ ਪੁਰਖ ਵਾਹਿਗੁਰੂ ਦੇ ਪਿਆਰੇ ਹੈ। ਕਹਿੰਦੇ ਪੁਰਖਾ ਤੂੰ ਵੀ ਉਹਨਾਂ ਦੀ ਸੰਗਤ ਕਰਿਆ ਕਰ, ਚਰਨ ਧੂੜੀ ਵਿੱਚ ਇਸ਼ਨਾਨ ਕਰਿਆ ਕਰ। ਉਹਨਾਂ ਨੂੰ ਘਰ ਬੈਠਿਆਂ ਹੀ ਮੱਜਣ ਹੁੰਦਾ, ਪੁਰਬਾਂ ਦੇ ਇਸ਼ਨਾਨ ਦਾ ਫਲ ਪ੍ਰਾਪਤ ਹੋ ਜਾਂਦਾ। ਰੱਬ ਦੇ ਪਿਆਰਿਆਂ ਦੀ ਸੇਵਾ, ਗੁਰੂ ਸਾਹਿਬ ਦੀ ਸੇਵਾ, ਇਹਦੇ 'ਚ ਗੁਰੂ ਸਾਹਿਬ ਜੀ ਇਉਂ ਨਹੀਂ ਕਹਿੰਦੇ ਕਿ ਮੈਨੂੰ ਸੇਵੋ। ਇਹ ਅਸਲੀ ਇਨਡਾਇਰੈਕਟਲੀ ਹੈ ਸਾਰੀ ਗੱਲ ਕਿ ਸਤਿਗੁਰੂ ਦੀ ਹੀ ਸੇਵਾ ਕਰਨੀ। ਸਤਿਗੁਰੂ ਦੀ ਸੇਵਾ ਕਰੋ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੇਵਾ ਕਰੋ, ਸੰਗਤ ਦੀ ਸੇਵਾ ਕਰੋ। ਇੱਕ ਸੰਗਤ ਵਿੱਚ ਹੋਰ ਪ੍ਰੇਮੀ ਹੁੰਦੇ ਨੇ ਜਿਹੜੇ ਬਹੁਤ ਅਭਿਆਸ ਕਰਨ ਵਾਲੇ, ਰੰਗਤ ਵਾਲੇ ਨੇ, ਪਹੁੰਚੀਆਂ ਰੂਹਾਂ ਨੇ। ਇੱਕ ਹੋਰ ਉੱਪਰ ਉੱਠ ਕੇ ਬਹੁਤ ਅਭਿਆਸ ਕਰਕੇ ਜਿਹੜੇ ਬ੍ਰਹਮ ਗਿਆਨ ਤੱਕ ਚਲੇ ਗਏ ਨੇ ਗੁਰਮੁਖ ਪਿਆਰੇ। ਮਹਾਰਾਜ ਕਹਿੰਦੇ ਉਹਨਾਂ ਗੁਰਮੁਖਾਂ ਦੀ ਸੇਵਾ, ਚਰਨ ਧੂੜੀ ਪ੍ਰਾਪਤ ਕਰੋ, ਉਹਨਾਂ ਦੇ ਜੋੜੇ ਝਾੜੋ, ਉਹਨਾਂ ਦੇ ਬਸਤਰ ਧੋਵੋ। ਸੋ ਉਹਨਾਂ ਦੀ ਸੇਵਾ, ਗੁਰਮੁਖਾਂ ਦੀ ਸੇਵਾ ਗੁਰੂ ਦੀ ਹੀ ਸੇਵਾ ਹੁੰਦੀ, ਜਿਵੇਂ ਸੰਗਤ ਦੀ ਸੇਵਾ ਗੁਰੂ ਦੀ ਹੀ ਸੇਵਾ ਹੁੰਦੀ। ਸਤਿਗੁਰੂ ਜੀ ਪ੍ਰਸੰਨ ਹੁੰਦੇ ਨੇ ਕਿ ਮੇਰੇ ਨਾਮ ਜਪਣ ਵਾਲੇ ਪਿਆਰਿਆਂ ਦੀ ਸੇਵਾ ਕਰਦਾ। ਇਹਦੇ ਉੱਤੇ ਸਤਿਗੁਰੂ ਛੇਵੇਂ ਪਾਤਸ਼ਾਹ ਨੇ ਬਚਨ ਕੀਤਾ ਕਿ ਜੋ ਮੇਰੀ ਸੇਵਾ ਕਰਦਾ ਉਹਨੂੰ ਮੈਂ 10 ਗੁਣਾ ਫਲ ਦਿੰਦਾ, ਜੋ ਮੇਰੇ ਪਿਆਰੇ ਦੀ ਸੇਵਾ ਕਰਦਾ ਉਹਨੂੰ ਮੈਂ 20 ਗੁਣਾ ਫਲ ਦਿੰਦਾ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਰੱਬ ਦੇ ਪਿਆਰਿਆਂ ਦੀ ਸੇਵਾ, ਸੰਗਤ ਦੀ ਸੇਵਾ ਕਰੋ, ਗੁਰੂ ਪਿਆਰਿਆਂ ਦੀ ਸੇਵਾ ਕਰੋ, ਤਾਂ ਕਿ ਆਪਾਂ ਨੂੰ ਕੋਈ ਫਲ ਮਿਲ ਜਾਏ, ਕੋਈ ਧੂੜੀ ਮਿਲ ਜਾਏ ਉਹਨਾਂ ਦੀ। ਉਹਨਾਂ ਦੀ ਧੂੜੀ ਵਿੱਚ ਇਸ਼ਨਾਨ ਕਰੀਏ, ਧੂੜੀ ਵਿੱਚ ਲੁੜੰਦੜੀ ਸੋਹਾ ਨਾਨਕ ਤੈ ਸਹਿਨਾਲੇ, ਤੱਪੜ ਝਾੜ ਵਿਛਾਏ ਧੂੜੀ ਨਹਾਇਆ। ਜੇ ਹੁਣ ਤੱਪੜ ਚੁੱਕ ਹੀ ਦਿਆਂਗੇ ਫਿਰ ਝਾੜਾਂਗੇ ਕੀ ਉੱਥੇ? ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਪੁਰਬਾਂ ਦੇ ਇਸ਼ਨਾਨ ਦਾ ਫਲ ਪ੍ਰਾਪਤ ਹੋ ਜਾਂਦਾ ਕਰਨ ਨਾਲ। ਹਰ ਕਾ ਨਾਮ ਧਿਆਏ ਸੁਣ, ਸਭਨਾ ਨੂੰ ਕਰ ਦਾਨ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਗੁਰਮੁਖੋ, ਸਾਧੂਆਂ ਦੀ ਸੰਗਤ 'ਚ ਬਹਿ ਕੇ ਹਰੀ ਦਾ ਨਾਮ ਧਿਆਉਣਾ ਕਰੋ। ਸਾਧੂਆਂ ਦਾ ਮਤਲਬ ਕੀ ਹੈ ਮਹਾਰਾਜ? ਸਤਿਗੁਰੂ ਕਹਿੰਦੇ ਇੱਕ ਤਾਂ ਹੁੰਦੇ ਨੇ ਆਏ ਗਏ, ਇੱਕ ਹੁੰਦੇ ਨੇ ਚੰਗਾ ਅਭਿਆਸ ਕਰਕੇ ਬਿਰਤੀ ਦੀ ਇਕਾਗਰਤਾ, ਟਿਕਾਓ, ਵਿਕਾਰੀ ਜੀਵਨ ਤੋਂ ਰਹਿਤ, ਨਾਮ ਭਜਨ ਬੰਦਗੀ ਵਾਲੇ, ਸੇਵਾ ਵਾਲੇ। ਉਹਨਾਂ ਗੁਰਮੁਖਾਂ ਟਿਕਾਓ ਵਾਲਿਆਂ ਦੇ ਨਾਲ ਬੈਠ ਕੇ ਆਪਣਾ ਟਿਕਾਓ ਹੋ ਜਾਂਦਾ। ਹੁਣ ਆਪਾਂ ਚੰਚਲ ਬਿਰਤੀ ਬੰਦੇ ਕੋਲ ਜਾਈਏ ਤਾਂ ਮਨ ਆਪਣਾ ਵੀ ਚੰਚਲ ਹੋ ਜਾਂਦਾ, ਕਿਉਂਕਿ ਗੱਲ ਕੁਦਰਤੀ ਅਜਿਹੀ ਜਿਹੀ ਗੱਲ ਛਿੜੀ ਹੋਵੇ ਉਹੀ ਜਿਹੀ ਗੱਲ ਅੱਗੇ ਚੱਲ ਪੈਂਦੀ। ਕੋਈ ਗੱਲ ਛੇੜ ਲਓ ਅੱਗਿਓਂ ਅਗਲੇ ਕੋਲ ਵੀ ਬਹੁਤ ਸਾਖੀਆਂ ਹੁੰਦੀਆਂ ਉਸੇ ਗੱਲ ਦੀਆਂ ਹੀ। ਅਸੀਂ ਜਾਣ ਕੇ ਕਈ ਵਾਰ ਦੇਖਦੇ ਛੇੜ ਕੇ ਚੀਜ਼, ਤੁਸੀਂ ਉਹੀ ਗੱਲ ਛੇੜ ਲਓ ਫਲਾਣੇ ਥਾਂ ਸੱਪ ਨਿਕਲਿਆ ਉਹ ਮਾਰਤਾ, 50 ਜਾਣੇ ਨੇ ਸੱਪ ਦੇਖਿਆ ਹੀ ਹੁੰਦਾ, ਉਹ ਅਸੀਂ ਵੀ ਫਲਾਣੇ ਥਾਂ ਮਾਰਿਆ, 5 ਘੰਟੇ ਸੱਪ ਦੀ ਗੱਲ ਹੀ ਚਲੀ ਜਾਂਦੀ ਹੈ। ਇਹ ਤਾਂ ਚੋਰੀ ਹੋ ਗਈ, ਵੀ ਫਲਾਣ ਤਾਂ ਚੋਰੀ, ਸਾਰੇ ਆਪਣੀ ਆਪਣੀ ਸੁਣਾਉਣਗੇ, ਉਹਨਾਂ ਕੋਲ ਸਾਖੀ ਇਹ ਹੁੰਦੀ ਹੈ। ਇਸ ਕਰਕੇ ਰੱਬ ਦੇ ਪਿਆਰਿਆਂ ਕੋਲ ਜੇ ਬਹਿ ਕੇ ਕੋਈ ਗੱਲ ਛੇੜਿਓ, ਕਹਿੰਦੇ ਨਾ ਉਹ ਪੋਥੀ ਲੈ ਉੱਥੋਂ ਜਪਜੀ ਸਾਹਿਬ ਕਰ, ਬੈਠ ਉੱਥੇ, ਕੋਈ ਗੱਲਾਂ ਨਹੀਂ ਕਰਨੀਆਂ ਇੱਥੇ ਬਹਿ ਕੇ। ਇੱਥੋਂ ਤੱਕ ਬਾਬਾ ਹਰਨਾਮ ਸਿੰਘ ਜੀ ਖਾਲਸਾ, ਰਾਮਪੁਰ ਖੇੜੇ ਵਾਲੇ ਮਹਾਂਪੁਰਸ਼, ਪੂਰਨ ਗੁਰਸਿੱਖ, ਅੰਮ੍ਰਿਤਧਾਰੀ, ਰਹਿਤ ਬਹਿਤ ਵਾਲੇ, ਉਹਨਾਂ ਦੇ ਅਸਥਾਨ 'ਤੇ ਜਦੋਂ ਜਾਣਾ ਜਿੱਥੇ ਦੇਗ ਬਣਦੀ ਸੀ, ਲਿਆ ਕੇ ਦੇਗ ਠੰਡੀ ਕਰਕੇ ਥੋੜ੍ਹੀ ਜਿਹੀ ਫੇਰ ਭੋਗ ਲਵਾਉਂਦੇ ਸੀ, ਉੱਥੇ ਲਿਖਿਆ ਹੋਇਆ ਸੀ ਇੱਕੋ ਹੀ ਅੱਖਰ, ਫੁਰਨੇ ਬੰਦ ਰੱਖੋ ਜੀ। ਇਹ ਅੱਖਰ ਬੜਾ ਵਧੀਆ ਸੀ, ਫੁਰਨੇ ਬੰਦ ਰੱਖੋ ਜੀ। ਬੋਲਣਾ ਤਾਂ ਬੰਦ ਹੋਣਾ ਹੀ ਹੋਣਾ, ਮਨ ਦੇ ਫੁਰਨੇ ਵੀ ਬੰਦ ਰੱਖੋ। ਤੇ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਗੁਰੂ ਪਿਆਰਿਆਂ ਦੇ ਕੋਲ ਜਦੋਂ ਬਹਿੰਦੇ ਆ। ਇੱਕ ਤਾਂ ਉਹਨਾਂ ਤੋਂ ਡਰ ਲੱਗਦਾ ਹੁੰਦਾ ਵੀ ਇਹਨਾਂ ਕੋਲ ਆਲਤੂ ਫਾਲਤੂ ਗੱਲ ਨਹੀਂ ਕਰ ਸਕਦੇ, ਮਾੜੇ ਬੰਦੇ ਕੋਲ ਬਹਿ ਜਾਈਏ, ਨਿਆਣੇ ਕੋਲ ਬਹਿ ਜਾਈਏ, ਵਿਕਾਰੀ ਕੋਲ ਬਹਿ ਜਾਈਏ, ਕਿਸੇ ਹੋਰ ਕੋਲ ਬਹਿ ਜਾਈਏ, ਕਿਸੇ ਹੋਰ ਕੋਲ ਜਿਹਦੇ ਕੋਲ ਮਰਜ਼ੀ ਬਹਿ ਜਾਓ, ਉਹ ਗੱਲ ਹੀ ਨਹੀਂ ਕਰਦਾ ਗੁਰੂ ਸਾਹਿਬ ਦੀ। ਆਮ ਦੁਨਿਆਵੀ ਲੋਕ ਤਾਂ ਬਸ ਕੰਮਾਂ ਦੀ ਗੱਲ, ਪੈਸੇ ਦੀ ਗੱਲ, ਰੋਟੀ ਦੀ ਗੱਲ, ਕੱਪੜੇ ਦੀ ਗੱਲ, ਗੁਰੂ ਘਰ ਦੇ ਵਿੱਚ ਆ ਕੇ ਵੀ ਇਹੀ ਗੱਲਾਂ ਚੱਲਦੀਆਂ ਹੁੰਦੀਆਂ ਆਮ ਤੌਰ 'ਤੇ। ਜਿੰਨੇ ਵੱਡੇ ਸਤਿਗੁਰੂ ਪਾਤਸ਼ਾਹ ਨੇ ਉਹਨਾਂ ਦਾ ਡਰ ਭੈ ਛੱਡ ਕੇ ਇਹੀ ਪੁੱਛਿਆ ਜਾਂਦਾ, ਕੱਪੜਾ ਕਿੰਨੇ ਦਾ ਆਇਆ, ਕਿੰਨੇ ਦਾ ਲਿਆ ਤੂੰ, ਇਹੀ ਗੱਲ ਤੋਂ ਇਹ ਤੋਂ ਜ਼ਿਆਦਾ ਕੀ ਲੋਕਾਂ ਕੋਲ। ਇਸੇ ਕਰਕੇ ਇਹਨਾਂ ਦੀ ਸੰਗਤ ਜ਼ਿਆਦਾ ਨਹੀਂ ਠੀਕ ਹੈ। ਸਤਿਗੁਰੂ ਕਹਿੰਦੇ ਕਿ ਸਾਧਨਾ ਕਰਨ ਵਾਲੇ ਕੋਈ ਸਿੱਧੇ ਹੋਏ ਮਨ ਦੀ ਸੰਗਤ ਕਰੋ, ਜਿੱਥੇ ਬਖਸ਼ਿਸ਼ ਹੈ ਉਹਦੀ ਸੰਗਤ ਕਰੋ, ਕਿਉਂਕਿ ਉਹਨੇ ਤੁਹਾਨੂੰ ਵੀ ਨਹੀਂ ਹਿੱਲਣ ਦੇਣਾ, ਡੋਲਣ ਨਹੀਂ ਦੇਣਾ, ਚੰਚਲਤਾਈ ਹੋ ਜਾਂਦੀ ਆਪਣੇ ਆਪ ਹੀ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਹਰ ਕਾ ਨਾਮ ਤੇ ਆਏ ਸੁਣ ਸਭਨਾ ਨੂੰ ਕਰ ਦਾਨ। ਸਤਿਗੁਰੂ ਕਹਿੰਦੇ ਸਾਧੂਆਂ ਦੀ ਸੰਗਤ 'ਚ ਬਹਿ ਕੇ ਨਾਮ ਜਪ, ਹਰੀ ਨਾਮ ਨੂੰ ਕੰਨਾਂ ਨਾਲ ਸੁਣ ਤੇ ਸਾਰਿਆਂ ਨੂੰ ਯਥਾ ਸ਼ਕਤ ਦਾਨ ਦੇਣਾ ਕਰ, ਅਥਵਾ ਇਹੀ ਸਿੱਖਿਆ ਅੱਗੇ ਦਾਨ ਕਰ। ਕਿਹੜੀ? ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗੁਮਾਨ। ਕਹਿੰਦੇ ਜੇ ਤੂੰ ਇਸ ਤਰ੍ਹਾਂ ਦੀ ਕਿਰਿਆ ਕਰੇਗਾ ਤਾਂ ਜਨਮਾਂ ਜਨਮਾਂਤਰਾਂ ਦੀ ਕਰਮਾਂ ਰੂਪੀ ਮੈਲ ਉੱਤਰ ਜਾਂਦੀ ਹੈ, ਜਨਮ ਦੇਣ ਵਾਲੇ ਸੰਚਿਤ ਕਰਮਾਂ ਦੀ ਮੈਲ ਉੱਤਰ ਜਾਂਦੀ ਆ, ਤੇ ਮਨ ਵਿੱਚੋਂ ਜਾਤੀ ਵਿੱਦਿਆ ਦਾ ਧਨ ਦਾ ਸਾਰਾ ਹੰਕਾਰ ਚਲਿਆ ਜਾਂਦਾ। ਜਨਮ ਕਰਮ ਮਲ ਉੱਤਰੈ, ਜਨਮ ਤੋਂ ਲੈ ਕੇ ਜਿੰਨੇ ਕਰਮ ਕੀਤੇ ਨੇ ਪਿਛਲੇ ਜਨਮਾਂ ਦੇ ਜਿਹੜੇ ਕਰਮ ਨੇ ਉਹਨਾਂ ਦੀ ਮੈਲ, ਭਾਵ ਜਿਹੜੀਆਂ ਗਲਤੀਆਂ ਕੀਤੀਆਂ ਹੋਈਆਂ ਬਹੁਤ ਸਾਰੀਆਂ, ਉਹ ਸਾਰੀਆਂ ਹੀ ਉੱਤਰ ਜਾਂਦੀਆਂ, ਮਨ ਚੋਂ ਹੰਕਾਰ ਹੀ ਚਲਿਆ ਜਾਂਦਾ। ਕਾਮ ਕ੍ਰੋਧ ਨਾ ਮੋਹੀ ਹੈ ਬਿਨਸੈ ਲੋਭ ਸਵਾਨ। ਕਾਮ ਅਤੇ ਕ੍ਰੋਧ ਜਿਹੜੇ ਹਨ ਅਤੇ ਮੋਹੀ ਹੈ, ਮੋਹ ਵੀ ਨਹੀਂ ਰਹਿੰਦਾ, ਕਾਮ ਕ੍ਰੋਧ ਆਦਿਕ ਕੋਈ ਦੁਸ਼ਮਣ ਵੀ ਨਹੀਂ ਪਾਉਂਦਾ ਸਾਨੂੰ, ਅਤੇ ਲੋਭ ਰੂਪੀ ਸਵਾਨ ਜਿਹੜਾ ਹੈ ਕੂਕਰ, ਇਹ ਵੀ ਨਾਸ ਹੋ ਜਾਂਦਾ। ਕਾਮ ਕ੍ਰੋਧ ਨਾ ਮੋਹੀ ਹੈ, ਕਾਮ ਕ੍ਰੋਧ ਆਪਣੇ ਵੱਲ ਨੂੰ ਖਿੱਚਦੇ ਨਹੀਂ, ਇਹ ਵੀ ਖਿੱਚ ਪਾਉਂਦੇ ਨੇ ਆਪਣੇ ਵੱਲ ਨੂੰ। ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਸਾਰੀਆਂ ਚੀਜ਼ਾਂ ਪਰੇਸ਼ਾਨ ਕਰਦੀਆਂ ਨੇ। ਸੱਚਾ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਪਰਮਾਤਮਾ ਦੀ ਜਿਹੜੀ ਨਾਮ ਹੈ, ਭਗਤੀ ਹੈ, ਪ੍ਰੇਮ ਰੂਪ ਸੱਚੇ ਰਸਤੇ ਉੱਤੇ ਚੱਲਣ ਵਾਲਿਆਂ ਦਾ ਜਿਤਨਾ ਵੀ ਹੈ ਮਾਰਗ, ਉਹ ਸਾਰੇ ਉਹਨਾਂ ਦੀ ਉਸਤਤੀ ਕਰਦੇ ਨੇ, ਕਿਉਂਕਿ ਸੱਚੇ ਰਸਤੇ ਉੱਤੇ ਚੱਲਣ ਵਾਲਿਆਂ ਦੀ ਹਮੇਸ਼ਾ ਉਸਤਤੀ ਹੁੰਦੀ। ਜਿਹੜੇ ਪਿੱਛੇ ਕਹੇ ਆਏ, ਸਾਰਾ ਸੱਚਾ ਰਸਤਾ ਹੀ ਹੈ ਭਗਤੀ ਅਤੇ ਨਾਮ ਦਾ ਜਿਹੜਾ ਮਾਰਗ ਹੈ। ਮੰਨੈ ਮਗ ਨਾ ਚੱਲੈ ਪੰਥ, ਇਸ ਕਰਕੇ ਉਸ ਰਸਤੇ ਉੱਤੇ ਚੱਲਦਿਆਂ ਹੋਇਆਂ ਸਾਰਾ ਜਗਤ ਉਸਤਤੀ ਕਰਦਾ ਹੈ, ਸੰਸਾਰ ਉਹਨੂੰ ਮੰਨਦਾ ਹੈ। ਅੜਸੜ ਤੀਰਥ ਸਗਲ ਪੁੰਨ ਜੀ ਦਇਆ ਪਰਵਾਨ। ਸਾਰਿਆਂ ਜੀਵਾਂ ਉੱਪਰ ਅਤੇ ਆਪਣੇ ਜੀ ਉੱਤੇ ਜਿਹੜੀ ਦਇਆ ਕਰਨੀ ਹੈ, 68 ਤੀਰਥਾਂ ਦੇ ਇਸ਼ਨਾਨ ਅਤੇ ਸਾਰੇ ਪੁੰਨ ਦਾ ਸਭ ਤੋਂ ਸ਼੍ਰੋਮਣੀ ਕਰਮ ਹੈ, ਉਹਦੇ ਪ੍ਰਵਾਨ ਤੋਂ ਭਾਵ ਸਦਰਸ ਹੈ, ਜੀ ਦਇਆ ਪ੍ਰਵਾਨ ਹੋ ਜਾਂਦੀ ਹੈ ਅਕਾਲ ਪੁਰਖ ਦੇ ਦਰ ਤੇ। ਜਿਹਨੇ ਨਾਮ ਜਪਿਆ ਉਹਦੇ 68 ਤੀਰਥਾਂ ਦਾ ਇਸ਼ਨਾਨ ਅਤੇ ਸਾਰੇ ਪੁੰਨ, ਜੀਵਾਂ ਉੱਪਰ ਦਇਆ ਕਰਨੀ, ਸਾਰੇ ਕਰਮ ਪ੍ਰਵਾਨ ਹੋ ਜਾਂਦੇ ਨੇ ਨਾਮ ਜਪਣ ਵਾਲੇ ਦੇ। ਇਹ ਦੋ ਹੀ ਗੱਲਾਂ ਨੇ। ਮਹਾਰਾਜ ਕਹਿੰਦੇ 68 ਤੀਰਥਾਂ 'ਤੇ ਨਹਾਉਣਾ, ਸਾਰੇ ਪੁੰਨ ਕਰਨੇ, ਜੀਆਂ ਉੱਤੇ ਦਇਆ ਕਰਨੀ, ਇਹ ਸਾਰੀਆਂ ਚੀਜ਼ਾਂ ਉਹਦੇ ਵਿੱਚ ਪ੍ਰਵਾਨ ਨੇ ਜਿਹੜਾ ਨਾਮ ਜਪਦਾ। ਨਾਮ ਜਪਣ ਵਾਲੇ ਦਾ ਕੁਦਰਤੀ 68 ਤੀਰਥ ਆਪੇ ਹੀ ਇਸ਼ਨਾਨ ਕਰਾ ਦਿੰਦੇ ਨੇ, ਸਾਰੇ ਪੁੰਨ ਉਹਨੂੰ ਲੱਗ ਜਾਂਦੇ ਨੇ। ਕੱਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ, ਜੀ ਦਇਆ ਪ੍ਰਵਾਨ ਹੋ ਜਾਂਦੀ ਉਹਦੀ। ਮਹਾਰਾਜ ਕਹਿੰਦੇ ਇਹ ਅਕਾਲ ਪੁਰਖ ਨੂੰ ਗੱਲ ਪ੍ਰਵਾਨ ਹੈ ਕਿ ਜੀਆਂ ਦੇ ਉੱਤੇ ਦਇਆ ਕਰੋ, ਤਰਸ ਕਰੋ, ਕਿਉਂਕਿ ਜੀਵ ਦੇ ਅੰਦਰ ਵੀ ਆਤਮਾ ਹੈ। ਇਸ ਕਰਕੇ ਉਹਨਾਂ ਨੂੰ ਜੀਆਂ ਨੂੰ ਜਵਾਨ ਦੇ ਸਵਾਦ ਲਈ ਮਾਰ ਕੇ ਖਾਣਾ, ਇਹ ਵੀ ਹਿਸਾਬ ਕਿਤਾਬ ਹੋ ਜਾਂਦਾ, ਫਿਰ ਲੇਖਾ ਦੇਣਾ ਪੈਂਦਾ ਇਹਦਾ। ਇਸ ਕਰਕੇ ਇਹਨਾਂ ਲੇਖਿਆਂ ਤੋਂ ਬਚਣਾ ਹੀ ਚੰਗਾ। ਨਾਲੇ ਜਦੋਂ ਸਿੱਖਿਆ ਦਿੰਦੇ ਆ, ਜਿਹਨਾਂ ਦੇ ਤਾਂ ਅੰਦਰ ਗੁਰਮੁਖਤਾਈ ਆ, ਸ਼ਰਧਾ, ਉਹ ਤਾਂ ਇਹਨੂੰ ਗੱਲ ਨੂੰ ਸੁਣ ਕੇ ਮੰਨਦੇ ਨੇ, ਹਜ਼ਮ ਕਰ ਲੈਂਦੇ ਨੇ। ਜਿਨ੍ਹਾਂ ਦੇ ਅੰਦਰ ਮਨਮੁਖਤਾਈ ਆ, ਜਿਹੜੇ ਅਵੈੜ ਜੇ ਨੇ, ਜਿਹੜੇ ਹੰਕਾਰੀ ਜੇ ਨੇ, ਉਹ ਇਸ ਬਚਨ ਨੂੰ ਸੁਣਦਿਆਂ ਹੀ ਜਿਵੇਂ ਹਜ਼ਮ ਨਹੀਂ ਹੁੰਦੀ ਚੀਜ਼, ਬਾਹਰ ਨੂੰ ਕੱਢਣੀ ਸ਼ੁਰੂ ਕਰ ਦਿੰਦੇ ਨੇ, ਕਿਉਂਕਿ ਉਹ ਸਤ ਬਚਨ ਕਹਿਣ ਵਾਲੇ ਨਹੀਂ ਹੈਗੇ। ਉਹਨਾਂ ਦੀ ਤਾਂ ਆਪਣੀ ਮਰਜ਼ੀ ਚੱਲਦੀ ਹੈ, ਜਿਹਨੇ ਆਪਣੀ ਮਰਜ਼ੀ ਕਰਕੇ ਚੱਲਣਾ ਸਤਿਗੁਰੂ ਕਹਿੰਦੇ ਉਹ ਕਦੇ ਕਾਮਯਾਬ ਨਹੀਂ ਹੋਏ ਜ਼ਿੰਦਗੀ 'ਚ। ਜਿਸ ਨੂੰ ਦੇਵੈ ਦਇਆ ਕਰ ਸੋਈ ਪੁਰਖ ਸੁਜਾਨ, ਜਿਹੜੇ ਇਨਸਾਨ ਨੂੰ ਵਾਹਿਗੁਰੂ ਦਇਆ ਕਰਕੇ ਨਾਮ ਸਿਮਰਨ ਬਖਸ਼ਿਸ਼ ਕਰ ਦਿੰਦੇ ਨੇ ਉਹੀ ਸਾਰਿਆਂ ਨਾਲੋਂ ਸਿਆਣਾ ਮਨੁੱਖ ਹੈ, ਉਹੀ ਚਤਰ ਹੈ, ਉਹੀ ਵਿਚੱਖਣ ਹੈ, ਉਹੀ ਮਿਹਰ ਵਾਲਾ ਹੈ। ਜਿਨ੍ਹਾਂ ਮਿਲਿਆ ਪ੍ਰਭ ਆਪਣਾ ਨਾਨਕ ਤਿੰਨ ਕੁਰਬਾਨ, ਜਿਨ੍ਹਾਂ ਗੁਰਮੁਖਾਂ ਨੂੰ ਆਪਣਾ ਪਰਮਾਤਮਾ ਪ੍ਰਾਪਤ ਹੋਇਆ, ਆਪਣਾ ਵਿਸ਼ੇਸ਼ ਅੱਖਰ ਹੈ ਆਪਣਾ, ਕਿ ਆਪਣਾ ਗੁਰੂ ਧਿਆਏ ਮਿਲ ਕੁਸਲ ਸੇਤੀ ਘਰ ਆਏ। ਇੱਥੇ ਕਹਿੰਦੇ ਆਪਣਾ ਵਾਹਿਗੁਰੂ, ਆਪਣੱਤ ਹੈ ਸਾਡੀ, ਮੇਰ ਹੈ ਤੁਹਾਡੇ 'ਚ, ਤੁਸੀਂ ਸਾਡੇ ਆਪਣੇ, ਹੋਰ ਕੋਈ ਸਾਡਾ ਆਪਣਾ ਨਹੀਂ ਹੈ ਇੱਥੇ। ਹੋਰ ਤਾਂ ਸਾਰੇ ਪਹਿਲਾਂ ਕਹਿ ਆਏ ਨੇ ਕਿ ਹਰੇਕ ਕੋਈ ਵਿਛੜ ਜਾਂਦਾ। ਮਹਾਰਾਜ ਕਥਨ ਕਰਦੇ ਨੇ ਮੈਂ ਉਹਨਾਂ ਤੋਂ ਬਲਿਹਾਰ ਜਾਵਾਂ ਜਿਨ੍ਹਾਂ ਨੂੰ ਆਪਣਾ ਪਰਮਾਤਮਾ ਮਿਲਿਆ। ਆਪਣਾ ਇਹ ਤਾਂ ਹੈ ਕਿ ਦੂਜਾ ਤਾਂ ਹਲੇ ਫੇਰ ਪਰੇ ਖੜਾ ਹੈ, ਭਾਵੇਂ ਉਹ ਇੱਕ ਫੁੱਟ 'ਤੇ ਖੜਾ, ਪਰ ਵਾਹਿਗੁਰੂ ਤਾਂ ਕਹਿ ਰਵਿਦਾਸ ਹਾਥ ਪੈ ਨੇਰਾ ਸਹਿਜੇ ਹੋਏ ਸੋ ਹੋਈ, ਵਾਹਿਗੁਰੂ ਤਾਂ ਬੈਠਾ ਹੀ ਅੰਦਰ ਹੈ। ਆ ਤੇਰੀ ਕਿਰਪਾ ਨਾਲ ਤਾਂ ਬੋਲ ਰਹੇ ਹਾਂ, ਤੇਰੀ ਕਿਰਪਾ ਨਾਲ ਦੇਖਦੇ ਹਾਂ, ਤੇਰੀ ਕਿਰਪਾ ਨਾਲ ਸੁਣਦੇ ਹਾਂ, ਤੇਰੀ ਕਿਰਪਾ ਨਾਲ ਸਰੀਰ ਤੰਦਰੁਸਤ ਹੈ, ਤੇਰੀ ਕਿਰਪਾ ਨਾਲ ਤੁਰੇ ਫਿਰਦੇ ਹਾਂ, ਤੂੰ ਹੀ ਲਈ ਫਿਰਦਾ। ਜੇ ਤੂੰ ਆਪਣੀ ਜੋਤ ਕੱਢ ਲਏਗਾ ਤਾਂ ਸਾਡੇ ਵੱਸ ਕੀ ਹੈ, ਸਾਡਾ ਸਰੀਰ ਤਾਂ ਮਿੱਟੀ, ਇਹ ਮਿੱਟੀ ਅੰਦਰ ਜੋਤ ਰੱਖ ਕੇ ਤੁਸੀਂ ਇਸ ਤੋਂ ਕੰਮ ਕਰਾਈ ਜਾਂਦੇ ਹੋ। ਇਸ ਕਰਕੇ ਕਾਚੇ ਭਾਂਡੇ ਸਾਜ ਨਿਵਾਜੇ ਅੰਤਰ ਜੋਤ ਸਮਾਈ, ਕੱਚੇ ਭਾਂਡੇ ਬਣਾ ਕੇ ਉਹ 'ਚ ਜੋਤ ਰੱਖ ਕੇ ਤੁਰਦਾ ਕਰ ਤਾਂ ਖਡਾਉਣਾ ਮਿੱਟੀ ਦਾ। ਮਾਟੀ ਕੋ ਪੁੱਤਰਾ ਕੈਸੇ ਨੱਚਤ ਹੈ, ਦੇਖੈ ਦੇਖੈ ਸੁਣੈ ਬੋਲੈ ਦੌਰੇ ਉਹ ਫਿਰਤ ਹੈ। ਜਬ ਕਛ ਪਾਵਤ ਤਬ ਗਰਭ ਗਰਤ ਕਰਤ ਹੈ, ਮਾਇਆ ਗਈ ਤਬ ਰੋਵਣ ਲੱਗਦ ਹੈ, ਮਾਟੀ ਕੋ ਪੁੱਤਰਾ ਕੈਸੇ ਨੱਚਤ ਹੈ। ਮਿੱਟੀ ਦਾ ਪੁਤਲਾ ਨੱਚਦਾ ਤੇਰੀ ਜੋਤ ਨਾਲ ਨੱਚਦਾ, ਗੱਲਾਂ ਕਰਦਾ ਮੈਂ ਟੈਂ ਟੈਂ ਕਰਦਾ, ਹੀਲੈ ਬਿਗਸੈ ਤੇਤੋ ਸੋਗ। ਜਦੋਂ ਤੁਸੀਂ ਜੋਤ ਕੱਢ ਲੈਂਦੇ ਹੋ ਉਹਨਾਂ ਬਹੁਤੀਆਂ ਗੱਲਾਂ ਮਾਰਦਾ ਸੀ, ਐਂ ਕਰ ਦਿਆਂਗਾ ਮੈਂ, ਉਹ ਕਰ ਦਿਆਂਗਾ, ਹੁਣ ਨਹੀਂ ਹਿਲਦਾ। ਕਹਿੰਦਾ ਸੀ ਕੁਰਸੀ 'ਤੇ ਬਹਿਣਾ, ਹੁਣ ਥੱਲੇ ਹੀ ਪਾਇਆ ਹੋਇਆ, ਉੱਠ ਕੇ ਬਹਿ ਜਾ ਹੁਣ ਕੁਰਸੀ 'ਤੇ, ਹੁਣ ਨਹੀਂ ਬਹਿੰਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇੰਨਾ ਹਉਮੈ ਵੀ ਨਹੀਂ ਚੰਗੀ ਹੁੰਦੀ, ਗੁਰੂ ਸਾਹਿਬ ਦੇ ਅਨੁਸਾਰ ਹੀ ਹੋ ਕੇ ਚੱਲਣਾ ਚੰਗਾ ਹੁੰਦਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆਪਣੀ ਜਿੰਨੀ ਮਰਜ਼ੀ ਕਰਦੇ ਹੋ, ਆਪਣੀ ਜਿੰਨੀ ਸਿਆਣਪ ਕਰਦੇ ਹੋ, ਜਿੰਨੀ ਬੁੱਧੀ ਵਰਤਦੇ ਹੋ, ਜੇ ਬੁੱਧੀ ਵਰਤਣੀ ਸੀ ਫਿਰ ਗੁਰਮਤ ਵਾਲੇ ਪਾਸੇ ਕਾਹਨੂੰ ਆਉਣਾ, ਫਿਰ ਪਰੇ ਹੀ ਕਿਤੇ ਬੈਠ ਕੇ ਆਪਣੀ ਵਰਤੀ ਜਾਓ। ਜਦੋਂ ਗੁਰੂ ਦੇ ਦਰ 'ਤੇ ਆ ਜਾਈਏ ਫਿਰ ਆਪਣੀ ਬੁੱਧੀ ਸਿਆਣਪ ਸਭ ਚੋਗੇ ਲਾ ਕੇ ਬਾਹਰ ਰੱਖ, ਜਿੱਥੇ ਜੁੱਤੀਆਂ ਜੋੜੇ ਰੱਖਦੇ ਹਾਂ ਉੱਥੇ ਆਪਣੀ ਸਭ ਸਿਆਣਪਾਂ ਛੱਡ ਕੇ ਗੁਰੂ ਦੇ ਚਰਨਾਂ 'ਚ ਹਾਜ਼ਰ ਹੋ ਜਾਓ। ਮਹਾਰਾਜ ਕਹਿੰਦੇ ਮੇਰੇ ਕੋਲ ਆਉਣਾ, ਗੁਰ ਮਿਲੀਆ ਸੰਕ ਉਤਾਰ, ਮੇਰੇ ਕੋਲ ਆਉਣਾ, ਆਪਣੀ ਬੁੱਧੀ ਦੀ ਸਿਆਣਪ ਛੱਡ ਕੇ ਆਉਣਾ। ਕੀ ਹੈ ਤੂੰ? ਕੁਛ ਵੀ ਨਹੀਂ ਹੈ। ਇਸ ਕਰਕੇ ਤੇਰੀ ਜੋਤ ਨਾਲ ਸੱਚੇ ਪਾਤਸ਼ਾਹ ਅਸੀਂ ਤੁਰਦੇ ਫਿਰਦੇ ਦੇਖਦੇ ਹਾਂ, ਸਾਡੇ ਉੱਤੇ ਕਿਰਪਾ ਕਰ ਦਿਓ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਮਾਘ ਸੁੱਚੇ ਸੇ ਕੰਢ ਹੈ ਜਿਨ ਪੂਰਾ ਗੁਰ ਮਿਹਰਬਾਨ। ਮਾਘ ਦੇ ਮਹੀਨੇ ਦੁਆਰਾ ਕਥਨ ਕਰਦੇ ਹੋ ਮਨੁੱਖ ਪਵਿੱਤਰ ਕਹੇ ਜਾਂਦੇ ਨੇ, ਸੁੱਚੇ, ਜਿਨ੍ਹਾਂ ਉੱਤੇ ਪੂਰਾ ਗੁਰੂ ਕਿਰਪਾਲੂ ਹੋਇਆ। ਸੁੱਚਾ ਇੱਕ ਅੱਖਰ ਹੈ, ਇੱਕ ਹੁੰਦਾ ਸਾਫ, ਇਹ ਇੱਕ ਹੁੰਦਾ ਉੱਜਲ। ਇੱਕ ਚੀਜ਼ ਹੈ ਕਿ ਇਹ ਬਹੁਤ ਸਾਫ ਹੈ, ਸਾਫ ਤਾਂ ਬਹੁਤ ਕੁਛ ਹੁੰਦਾ ਪਰ ਉੱਥੇ ਸੁੱਚਮ ਨਹੀਂ ਹੈ। ਪਾਣੀ ਤਾਂ ਬਹੁਤ ਥਾਈਂ ਸਾਫ ਹੀ ਖੜਾ ਹੁੰਦਾ, ਕਿੰਨੇ ਥਾਈਂ ਪਾਣੀ ਸਾਫ ਖੜਾ ਪਰ ਸੁੱਚਾ ਨਹੀਂ, ਉੱਥੇ ਜਾਣਾ ਖਾਣਾ ਹੀ ਪਾਣੀ ਡੋਲਦਾ ਗੰਦਾ। ਉਹ ਤੇ ਸੁੱਚੇ ਦੀ ਗੱਲ ਵੱਖਰੀ, ਸਾਫ ਇੱਕ ਅਲੱਗ ਗੱਲ ਹੈ, ਸੁੱਚਾ ਹੋਣਾ ਅਲੱਗ ਗੱਲ ਹੈ, ਅਤੇ ਉੱਜਲ ਹੋਣਾ ਉਸ ਤੋਂ ਵੀ ਜ਼ਿਆਦਾ ਵੱਡਾ। ਇੱਕ ਕੱਪੜਾ ਹੈ ਕਾਲੇ ਰੰਗ ਦਾ, ਉਹ ਗੰਦੇ ਥਾਂ 'ਤੇ ਡਿੱਗਿਆ, ਉਹਨੂੰ ਆਪਾਂ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਆ, ਉਹ ਧੋਏ ਜੂਠੇ ਤੋਂ, ਉਹਨੂੰ ਸਾਫ ਵੀ ਕਰ ਲਿਆ, ਸੁੱਚਾ ਵੀ ਕਰ ਲਿਆ, ਪਰ ਕਾਲੀ ਲੋਈ ਨੂੰ ਇਹ ਨਹੀਂ ਕਹਿ ਸਕਦੇ ਕਿ ਇਹ ਉੱਜਲ ਹੈ। ਐਂ ਤਾਂ ਦੈਂਤਾਂ ਨੇ ਵੀ ਭਗਤੀ ਕੀਤੀ ਸੀ, ਦੈਂਤ ਰਾਵਣ, ਦੈਂਤ ਹਰਨਾਕਸ਼, ਦੈਂਤ ਬਿਰਤੀ ਲੋਕ ਵੀ ਭਗਤੀ ਕਰਦੇ ਨੇ, ਉਹ ਵੀ ਬੜੀ ਬੜੀ ਤਪੱਸਿਆ ਕਰਕੇ ਵਰ ਲੈ ਲੈਂਦੇ ਨੇ, ਪਰ ਉਹ ਉੱਜਲ ਨਹੀਂ ਹੁੰਦੇ, ਕਾਲੇ ਹੀ ਰਹਿੰਦੇ ਨੇ, ਮਨ ਦੇ ਵੀ ਕਾਲੇ, ਤਨ ਦੇ ਵੀ ਕਾਲੇ। ਉੱਜਲ ਤਾਂ ਇੱਕ ਵੱਖਰੀ ਗੱਲ, ਨਾਨਕ ਤੇ ਮੁਖੁਜਲੇ ਕੇਤੀ ਛੁੱਟੀ ਨਾਲ, ਨਾਨਕ ਤੇ ਮੁਖੁਜਲੇ ਤਿਤ ਸੱਚਾ ਦਰਬਾਰ, ਜਿੰਨੀ ਨਾਮ ਤੇ ਆਇਆ ਗਏ ਮੁਸ਼ਕਤ ਕਾਲ। ਨਾਨਕ ਤੇ ਮੁਖੁਜਲੇ ਕੇਤੀ ਛੁੱਟੀ ਨਾਲ ਉੱਜਲੇ ਹੋਣਾ ਇੱਕ ਬਹੁਤ ਸ਼੍ਰੋਮਣੀ ਕਰਮ ਹੈ। ਤਾਂ ਸਤਿਗੁਰੂ ਕਹਿੰਦੇ ਨੇ ਜਿਨ੍ਹਾਂ ਉੱਤੇ ਪੂਰਾ ਗੁਰੂ ਕਿਰਪਾਲੂ ਹੋਇਆ ਉਹ ਮਨੁੱਖ ਪਵਿੱਤਰ ਕਹੇ ਜਾਂਦੇ ਨੇ। ਫੱਗਣ ਦੇ ਮਹੀਨੇ ਦੁਆਰਾ ਅੱਗੇ ਫਰਮਾਉਂਦੇ ਨੇ ਮਹਾਰਾਜ ਕਿ ਜਿਨ੍ਹਾਂ ਗੁਰਮੁਖ ਇਸਤਰੀਆਂ ਨੇ ਸਤਸੰਗਤ ਵਿੱਚ ਜਾ ਕੇ ਮਹਾਤਮਾ ਨਾਲ ਮਿਲ ਕੇ ਵਾਹਿਗੁਰੂ ਦੇ ਮੰਗਲਦਾਇਕ ਜਿਹੜੇ ਨੇ ਸ਼ਬਦ ਗਾਏ ਨੇ, ਉਹਨਾਂ ਨੂੰ ਵਾਹਿਗੁਰੂ ਦੀ ਪ੍ਰਾਪਤੀ ਕਰਕੇ ਹੁਣ ਆਨੰਦ ਹੀ ਆਨੰਦ ਮਿਲ ਗਿਆ। ਉਹਨਾਂ ਉੱਤੇ ਸਤਿਗੁਰੂ ਮਹਾਰਾਜ ਦੀ ਮਿਹਰ ਹੋ ਗਈ ਹੈ। ਫਲ ਗੁਣ ਆਨੰਦ ਉਪਾਰ ਜਨਾ ਹਰ ਸੱਜਣ ਪ੍ਰਗਟੇ ਆਏ। ਫੱਗਣ ਦੇ ਮਹੀਨੇ ਦੁਆਰਾ ਮਹਾਰਾਜ ਕਥਨ ਕਰਦੇ ਉਹਨਾਂ ਬੰਦਿਆਂ ਨੂੰ, ਰੱਬ ਦੇ ਪਿਆਰਿਆਂ ਨੂੰ ਆਨੰਦ ਉਪਾਰ ਜਿੰਨਾ ਹੁੰਦਾ ਪੈਦਾ ਹੋ ਗਿਆ, ਪੈਦਾ ਹੁੰਦਾ ਉਹਨਾਂ ਨੂੰ ਆਨੰਦ, ਜਿਨ੍ਹਾਂ ਨੂੰ ਹਰੀ ਸੱਜਣ ਆ ਕੇ ਪ੍ਰਗਟ ਹੁੰਦਾ ਹੈ ਹਿਰਦੇ ਚ। ਕਿਉਂਕਿ ਉਪਾਰ ਜਿੰਨਾ ਅੱਖਰ ਹੀ ਔਖਾ ਹੈ, ਉਪਾਰ ਜਿੰਨਾ ਮਤਲਬ ਪੈਦਾ ਹੁੰਦਾ। ਫੱਗਣ ਦੇ ਮਹੀਨੇ ਦੁਆਰਾ ਉਪਦੇਸ਼ ਕਰਦੇ ਆਨੰਦ ਪੈਦਾ ਹੋ ਗਿਆ। ਜਦੋਂ ਹਰੀ ਸੱਜਣ ਹਿਰਦੇ ਚ ਹੈ ਤਾਂ ਸਹੀ, ਸਾਖਿਆਤ ਧਨੀ ਹੋਈ ਹੈ ਤਾਂ ਰੱਬ ਸਾਰਿਆਂ ਚ ਹੀ ਹੈ। ਧਰਤੀ ਦੇ ਥੱਲੇ ਪਾਣੀ ਸਾਰੇ ਥਾਈ ਹੈ, ਪਰ ਪ੍ਰਗਟ ਕਰਕੇ ਉਹਦਾ ਪੀ ਕੇ ਆਨੰਦ ਵੱਖਰਾ। ਉੱਦਾਂ ਤਾਂ ਕਹੀ ਜਾਓ ਪਾਣੀ ਸਾਰੇ ਥਾਈ ਹੈ ਪਰ ਬੰਦਾ ਪਿਆਸਾ ਹੀ ਮਰ ਜਾਏ। ਰੱਬ ਸਾਰਿਆਂ ਅੰਦਰ ਹੈ, ਪਰ ਪ੍ਰਾਪਤੀ ਜਿਹਨੂੰ ਹੋਈ ਆ ਉੱਥੇ ਹੀ ਪ੍ਰਗਟ ਹੋਏ, ਉੱਥੇ ਹੀ ਆਨੰਦ ਆਇਆ। ਇਹਦੇ ਲਈ ਮਹਾਰਾਜ ਕੀ ਕਿਰਪਾ ਹੁੰਦੀ ਹੈ ਕਿ ਬੰਦੇ ਨੂੰ ਪ੍ਰਗਟ ਹੋ ਜਾਂਦਾ ਪਰਮਾਤਮਾ ਕੌਣ ਸਹਾਇਤਾ ਕਰਦਾ। ਦੁਨੀਆਂ ਵਿੱਚ ਤਾਂ ਜਿੱਥੇ ਜਾਂਦੇ ਆ ਉਹ ਆਪਣੇ ਹੀ ਦੁੱਖ ਰੋਣ ਲੱਗ ਜਾਂਦਾ, ਰੱਬ ਦੀ ਤਾਂ ਕੋਈ ਗੱਲ ਹੀ ਨਹੀਂ ਕਰਦਾ। ਮਹਾਰਾਜ ਕਹਿੰਦੇ ਦੁਨੀਆਂ ਦੇ ਲੋਕਾਂ ਕੋਲ ਜਾਣਾ ਵੀ ਨਹੀਂ, ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ। ਰਾਮ ਦੇ ਨਾਲ ਮਿਲਾਉਣ ਲਈ ਕਹਿੰਦੇ ਸੰਤ ਹੀ ਸਹਾਇਕ ਨੇ, ਰਾਮ ਦੇ ਸੰਤ ਸਹਾਇਕ ਹੁੰਦੇ ਨੇ। ਰਾਮ ਦੇ ਨਾਮ ਦਾ ਸਿਮਰਨ ਕਰਨ ਵਾਲੇ ਸੰਤ ਸਹਾਇਤਾ ਕਰਦੇ ਨੇ, ਜਿਨ੍ਹਾਂ ਨੇ ਕਿਰਪਾ ਕਰਕੇ ਪਰਮਾਤਮਾ ਨਾਲ ਮਿਲਾ ਦਿੱਤਾ ਉਹ ਸਾਨੂੰ ਇਹ ਕਹਿਣਗੇ ਹਾਂ ਸ਼ਾਬਾਸ਼ ਹੋਰ ਨਾਮ ਜਪ। ਤੇ ਦੁਨੀਆਂ ਕਹੇਗੀ ਬਸ ਕਰ ਹੁਣ, ਰੱਬ ਨੂੰ ਤੰਗ ਕਰੀ ਜਾਂਦਾ। ਕੋਈ ਕਹਿੰਦਾ ਬੁੜ ਬੁੜ ਕਰਦਾ ਸਾਰਾ ਦਿਨ, ਕੋਈ ਕਹਿੰਦਾ ਇਹ ਪਾਠ ਹੀ ਕਰੀ ਜਾਂਦੇ ਨੇ ਹੋਰ ਕੋਈ ਕੰਮ ਹੀ ਨਹੀਂ। ਦੁਨੀਆਂ ਸਾਨੂੰ ਹਟਾਉਣ 'ਤੇ ਲੱਗੀ ਰਹਿੰਦੀ, ਉਹਨੂੰ ਇਹ ਹੁੰਦਾ ਅਤੇ ਮੈਂ ਤਾਂ ਕਰਦਾ ਨਹੀਂ, ਇਹ ਕਿਉਂ ਕਰੀ ਜਾਂਦਾ, ਕਿਤੇ ਗਾਹ ਹੀ ਨਾ ਲੰਘ ਜੇ, ਰੋਕ ਕੇ ਰੱਖੋ ਇਹਨੂੰ, ਕਿਤੇ ਹੋਰ ਹੀ ਤਾਂ ਹੀ ਲੰਘ ਜੇ। ਸੰਸਾਰ ਕਈ ਪ੍ਰਕਾਰ ਨਾਲ ਸੋਚਦਾ, ਦੁਨੀਆਂ ਇਹ ਸੋਚਦੀ ਇਹਦੇ ਨਾਲ ਕੀ ਹੋਣਾ, ਆ ਕਰਨ ਨਾਲ ਪਾਠ ਕਰਨ ਨਾਲ ਬੰਦੇ ਨੂੰ ਪੜ੍ਹਾਈ ਕਰਨੀ ਚਾਹੀਦੀ ਹੈ, ਪੈਸੇ ਕਮਾਉਣੇ ਚਾਹੀਦੇ ਆ। ਉਹ ਸੰਸਾਰੀ ਕੋਈ ਕਿਤਾਬ ਪੜ੍ਹਦਾ ਹੋਵੇ ਕਹਿਣਗੇ ਇਹ ਬੰਦਾ ਬਹੁਤ ਪੜ੍ਹਦਾ, ਬੰਦਾ ਇਹ ਸਾਇੰਸਦਾਨ ਹੈ, 24 ਘੰਟੇ ਕਿਤਾਬ ਲੈ ਕੇ ਬੈਠਾ ਰਹਿੰਦਾ। ਪਰ ਜੇ ਕੋਈ ਬਾਣੀ ਪੜ੍ਹਦਾ ਉਹਨੂੰ ਕਹਿਣਗੇ ਐਵੇਂ ਪੜ੍ਹੀ ਜਾਂਦਾ। ਕਿਉਂਕਿ ਇਹੀ ਸਾਡੀ ਬਹੁਤ ਵੱਡੀ ਗਲਤੀ ਹੈ, ਜਿਹੜਾ ਆਪਾਂ ਬਾਣੀ ਪੜ੍ਹਨ ਵਾਲੇ ਨੂੰ ਕਹਿੰਦੇ ਐਵੇਂ ਪੜ੍ਹੀ ਜਾਂਦਾ। ਅਸਲੀ ਪੜ੍ਹਾਈ ਹੋਈ ਬਾਣੀ ਹੈ, ਬਾਕੀ ਤਾਂ ਜਿਹੜੀਆਂ ਸਾਰੀਆਂ ਪੜ੍ਹਾਈਆਂ ਉਹ ਤਾਂ ਮਾਇਆ ਕਮਾਉਣ ਲਈ ਹੈ। ਇਹ ਬਾਣੀ ਜਿਹੜੀ ਹੈ ਇਹ ਪਰਮੇਸ਼ਰ ਦੀ ਪ੍ਰਾਪਤੀ ਲਈ, ਜਦੋਂ ਪਰਮੇਸ਼ਰ ਹੀ ਮਿਲ ਗਿਆ ਤਾਂ ਬਾਕੀ ਚੀਜ਼ਾਂ ਉੱਥੇ ਆਪੇ ਹੀ ਆ ਜਾਂਦੀਆਂ। ਮਹਾਰਾਜ ਕਹਿੰਦੇ ਨੇ ਸੇਜ ਸੁਹਾਵੀ ਸਰਬ ਸੁੱਖ ਹੁਣ ਦੁੱਖਾਂ ਨਾਹੀਂ ਜਾਏ। ਵਾਹਿਗੁਰੂ ਨਾਲ ਮਿਲਣ ਕਰਕੇ ਜਿਹੜੀ ਅੰਦਰਲੀ ਸੇਜਾ ਅੰਤਹਿ ਕਰਨ ਹੈ ਇਹ ਸੋਭਨੀਕ ਹੋ ਜਾਂਦੀ ਹੈ, ਅੰਦਰ ਬਿਲਕੁਲ ਸ਼ੁੱਧ ਪਵਿੱਤਰ ਮਨ ਹੋ ਜਾਂਦਾ, ਸਾਰੇ ਸੁੱਖ ਪ੍ਰਾਪਤ ਹੋ ਜਾਂਦੇ ਨੇ, ਜਿਸ ਤੇ ਹੁਣ ਦੁੱਖਾਂ ਨੂੰ ਕੋਈ ਜਾਇਦ ਅਰਥ ਹੁੰਦਾ ਜਗ੍ਹਾ ਹੀ ਨਹੀਂ ਰਹੀ। ਇੱਛ ਪੁੰਨੀ ਵਡਭਾਗਣੀ ਵਾਰੋ ਪਾਇਆ ਹਰ ਰਾਏ। ਜਿਹਨੇ ਹਰੇ ਰਾਏ ਰੂਪ, ਰਾਜਾ ਰੂਪ, ਜੋ ਪ੍ਰਕਾਸ਼ ਰੂਪ ਹੈ ਹਰੀ, ਉਹ ਪਤੀ ਪ੍ਰਾਪਤ ਕਰ ਲਿਆ, ਵਾਹਿਗੁਰੂ ਦੀ ਪ੍ਰਾਪਤੀ ਹੋ ਗਈ ਜਿਹਨੂੰ, ਉਹ ਵਡਭਾਗਣੀ ਦੀ ਇੱਛਾ ਪੂਰੀ ਹੋ ਗਈ। ਕਿਉਂਕਿ ਆਤਮਾ ਤਾਂ ਪਤਨੀ ਹੈ ਨਾ ਅਤੇ ਪਰਮਾਤਮਾ ਪਤੀ, ਆਤਮਾ ਅਤੇ ਪਰਮਾਤਮਾ ਦਾ ਜਿਨ੍ਹਾਂ ਦਾ ਮਿਲਾਪ ਹੋ ਗਿਆ ਉਹ ਵਡਭਾਗਣੀਆਂ ਬਣ ਗਈਆਂ, ਉਹਨਾਂ ਨੂੰ ਵਰ ਮਿਲ ਗਿਆ। ਜਦੋਂ ਉਹਨਾਂ ਨੂੰ ਵਰ ਮਿਲਿਆ ਪਰਮਾਤਮਾ ਵਿੱਚ ਲੀਨ ਹੋ ਗਈਆਂ, ਸਰੀਰ ਦੇ ਵਿੱਚ ਹੁੰਦਿਆਂ ਹੋਇਆਂ ਹੀ ਪਰਮਾਤਮਾ ਨਾਲ ਲੀਨ ਹੋ ਗਈਆਂ, ਅਤੇ ਜਿਹੜੀਆਂ ਹੋਰ ਪ੍ਰਾਪਤੀ ਕਰ ਰਹੀਆਂ ਸੀ ਜਾਂ ਹੋ ਚੁੱਕੀ ਜਿੰਨਾ ਉਹ ਸਹੀਆਂ। ਮਿਲ ਸਹੀਆਂ ਮੰਗਲ ਗਾਵਹੀ ਗੀਤ ਗੋਬਿੰਦ ਅਲਾਏ। ਇੰਦਰੀਆਂ ਰੂਪ ਸਖੀਆਂ ਮਿਲ ਕੇ ਵਾਹਿਗੁਰੂ ਦੇ ਮੰਗਲਾਂ ਨੂੰ ਗਾਉਂਦੀਆਂ ਅਤੇ ਗੋਬਿੰਦ ਦੇ ਜਸ ਨੂੰ ਕਥਨ ਕਰਦੀਆਂ। ਜਿਹੜੀ ਜਗ੍ਹਾ ਤੇ ਮਹਾਤਮਾ ਰੂਪ ਸਖੀਆਂ ਰੱਬ ਦੇ ਪਿਆਰੇ ਗੁਰਮੁਖ ਮਿਲ ਕੇ ਪਰਮੇਸ਼ਰ ਦੇ ਮੰਗਲਾਂ ਨੂੰ ਗਾਇਨ ਕਰਦੀਆਂ, ਕਹਿੰਦੇ ਉਹਨਾਂ ਨਾਲ ਮਿਲ ਕੇ ਫਿਰ ਉਹ ਵੀ ਖੁਸ਼ ਹੋ ਕੇ ਪਰਮਾਤਮਾ ਦੇ ਗੁਣਾਂ ਨੂੰ ਗਾਉਂਦਾ, ਉਹ ਉਹਨੂੰ ਵਧਾਈਆਂ ਦਿੰਦੀਆਂ ਸਾਰੀਆਂ ਜੀਵ ਰੂਪ ਇਸਤਰੀਆਂ ਧੰਨ ਹੈ ਤੂੰ ਗੁਰਮੁਖਾ, ਤੂੰ ਪਰਮਾਤਮਾ ਦੀ ਪ੍ਰਾਪਤੀ ਕਰ ਲਈ, ਤੂੰ ਧੰਨ ਹੈ। ਮਹਾਰਾਜ ਕਹਿੰਦੇ ਜੇ ਤੈਨੂੰ ਨਹੀਂ ਪ੍ਰਾਪਤੀ ਹੋਈ ਤੂੰ ਵੀ ਉੱਥੇ ਜਾ, ਸੰਗਤਾਂ ਵਿੱਚ ਜਾ, ਮਹਾਤਮਾ ਕੋਲ ਜਾ, ਰੱਬ ਦੇ ਪਿਆਰਿਆਂ ਕੋਲ ਬੈਠ ਕੇ ਤੂੰ ਵੀ ਗੋਬਿੰਦ ਦੇ ਗੀਤ ਉਚਾਰਨਾ ਕਰ, ਗੀਤ ਗੋਬਿੰਦ ਲਾਏ, ਗੋਬਿੰਦ ਜੀ ਦੇ। ਭਗਤ ਜੈਦੇਵ ਜੀ ਦੀ ਬਾਣੀ ਆਉਂਦੀ, ਜੈਦੇਵ ਦਾ ਪਦ ਆਦਿ ਪੁਰਖ ਮਨੋਪਮੰਗ ਸੱਤ ਆਦਿ ਭਾਵ ਰਤਨ। ਭਗਤ ਜੈਦੇਵ ਨੇ ਵੀ ਇੱਕ ਗ੍ਰੰਥ ਲਿਖਿਆ ਸੀ ਗੀਤ ਗੋਬਿੰਦ, ਉਹ ਗ੍ਰੰਥ ਵੀ ਪਰਮੇਸ਼ਰ ਦੇ ਜਸ ਵਿੱਚ ਹੀ ਕਥਨ ਕੀਤਾ ਸੀ। ਉਹਦੇ ਅਖੀਰ ਤੇ ਜਾ ਕੇ ਇੱਕ ਪਦਾ ਪੂਰਾ ਨਹੀਂ ਸੀ ਹੁੰਦਾ, ਗੱਲ ਬਣ ਨਹੀਂ ਸੀ ਰਹੀ, ਕਈ ਦਿਨ ਮੱਥਾ ਮਾਰਦੇ ਰਹੇ ਇਹ ਕਿਵੇਂ ਲਿਖਾਂ, ਕੀ ਕਰਾਂ, ਇੱਥੇ ਕਿੱਦਾਂ ਬਣਾਵਾਂ, ਕਾਵਿ ਰਚਨਾ ਬਣਦੀ ਨਾ ਸੀ। ਭਗਤ ਜੈਦੇਵ ਜੀ ਇਸ਼ਨਾਨ ਕਰਨ ਚਲੇ ਗਏ ਜਦੋਂ ਨਦੀ ਤੇ, ਕਾਫੀ ਦੇਰ ਲੱਗ ਗਈ, ਜਦੋਂ ਮੁੜ ਕੇ ਆਏ ਉਹ ਪਦਾ ਪੂਰਾ ਕੀਤਾ ਹੋਇਆ ਸੀ ਸਾਰਾ ਹੀ, ਕਿਸੇ ਨੇ ਥੱਲੇ ਲਿਖਿਆ ਸੀ ਸ਼੍ਰੀ ਕ੍ਰਿਸ਼ਨ। ਜੈਦੇਵ ਜੀ ਬਹੁਤ ਹੈਰਾਨ ਹੋਏ, ਉਹ ਕ੍ਰਿਸ਼ਨ ਜੀ ਬਾਅਦ ਚ ਆ ਕੇ ਕਿਤੇ ਉਹ ਪਦਾ ਪੂਰਾ ਕਰਕੇ ਆਪਣੇ ਦਸਖਤ ਵੀ ਕਰ ਗਏ ਥੱਲੇ ਤੀਰ ਨਾਲ। ਸੋ ਇਸ ਕਰਕੇ ਉਹ ਜੈਦੇਵ ਜੀ ਦੀ ਲਿਖੀ ਉਹ ਪੁਸਤਕ ਗੀਤ ਗੋਬਿੰਦ ਪਰਮੇਸ਼ਰ ਦੀ ਭਜਨ ਬੰਦਗੀ ਦੀ ਪੁਸਤਕ ਬਾਣੀ ਅੰਦਰ ਉਹਨਾਂ ਨੂੰ ਸਨਮਾਨ ਮਿਲਿਆ ਜੈਦੇਵ ਜੀ ਨੂੰ। ਹਰ ਜਿਹਾ ਅਵਰ ਨਾ ਦਿਸਈ ਕੋਈ ਦੂਜਾ ਲਵੈ ਨਾ ਲਾਏ। ਹੁਣ ਹਰੀ ਪਰਮਾਤਮਾ ਵਰਗਾ ਹੋਰ ਤਾਂ ਕੋਈ ਦਿਸਦਾ ਨਹੀਂ, ਜੇ ਲੱਭ ਕੇ ਦੇਖ ਲਈਏ ਸ਼ਾਇਦ ਨਹੀਂ, ਕਹਿੰਦੇ ਉਹਦੇ ਸਦਰਸ ਉਹਦੇ ਬਰਾਬਰ ਕੋਈ ਦੂਜਾ ਹੈ ਹੀ ਨਹੀਂ, ਕਿਹਨੂੰ ਖੜਾ ਕਰਾਂਗੇ ਉਹਦੇ ਬਰਾਬਰ, ਕਿੰਨੇ ਕੁ ਜਾਣੇ ਉਹਦੇ ਬਰਾਬਰ ਖੜਨ ਵਾਲੇ, ਕੋਈ ਵੀ ਨਹੀਂ ਹੈ ਉਹਦੇ ਬਰਾਬਰ, ਉਹ ਸਿਰਫ ਇੱਕੋ ਹੀ ਹੈ, ਇੱਕੋ ਇੱਕ ਹੈ ਕੇਵਲ ਬਸ ਵਾਹਿਗੁਰੂ, ਹੋਰ ਕੋਈ ਦੂਜਾ ਹੈ ਹੀ ਨਹੀਂ। ਖਲਤ ਪਲਤ ਸਵਾਰਿਓਂ ਨੇਚਲ ਦਿੱਤੀਆਂ ਨ ਜਾਏ। ਉਹ ਵਾਹਿਗੁਰੂ ਨੇ ਹਲਤ ਤੇ ਪਲਤ ਆਲੋਕ ਤੇ ਪਰਲੋਕ ਸਵਾਰ ਦਿੱਤਾ ਅਤੇ ਰਹਿਣ ਲਈ ਨੇਚਲ ਜਗ੍ਹਾ ਬਖਸ਼ਿਸ਼ ਕਰ ਦਿੱਤੀ ਹੈ। ਬੰਦਾ ਕਹਿੰਦਾ, ਮੈਂ ਕਈ ਵਾਰ ਉਦਾਹਰਣ ਪ੍ਰਮਾਣ ਇੱਥੋਂ ਤੇ ਦੇ ਦਿੰਦਾ, ਕਈਆਂ ਨੂੰ ਇਹ ਹੁੰਦਾ ਸ਼ਾਇਦ ਸਾਨੂੰ ਕਹਿੰਦਾ, ਕੋਈ ਕਹਿਣਗੇ ਜਾਣ ਕੇ ਕਹਿੰਦਾ, ਨਹੀਂ ਤੁਸੀਂ ਤਾਂ ਸਾਡੇ ਆਪਣੇ ਹੋ, ਸਾਡੀ ਸੰਗਤ ਹੋ, ਆਪਣਾ ਕੋਈ ਆਪਸ ਵਿੱਚ ਵੈਰ ਭਾਵ ਨਹੀਂ, ਵਿਰੋਧ ਨਹੀਂ ਹੈ, ਮੈਂ ਤਾਂ ਤੁਹਾਡਾ ਸੇਵਾਦਾਰ ਹੀ ਹਾਂ, ਮੈਂ ਤਾਂ ਪ੍ਰਮਾਣ ਦੇਣਾ ਹੁੰਦਾ ਉਸ ਗੱਲ ਦਾ, ਨਾਲੇ ਗੱਲ ਸੱਚੀ ਤਾਂ ਹੈ ਨਾ, ਗੱਲ ਇਹ ਹੈ ਕਿ ਆਪਾਂ ਇਹ ਕਹਿੰਦੇ ਮੈਂ ਇੱਥੇ ਪੱਕਾ ਹੋ ਗਿਆ, ਮੈਂ ਇਹ ਗੱਲ ਦਾ ਪ੍ਰਮਾਣ ਦਿੰਦਾ, ਤੁਸੀਂ ਵੀ ਦੇਖੋ ਵਿਚਾਰ ਕੇ ਵੀ ਪੱਕਾ ਤਾਂ ਠੀਕ ਹੋ ਗਿਆ, ਪਰ ਕਿੰਨਾ ਚਿਰ ਪੱਕਾ, ਜਿੰਨੇ 80 ਸਾਲ ਦੀ ਉਮਰ ਹੈ, 90 ਦੀ ਉਮਰ ਹੈ, ਜਦੋਂ ਮੁੱਕ ਗਈ ਫਿਰ ਪੱਕਾਪੁਣਾ ਕੀ ਕਰੇਗਾ ਇੱਥੋਂ ਵਾਲਾ ਆਪਣਾ। ਸਤਿਗੁਰੂ ਕਹਿੰਦੇ ਪੱਕਾ ਜਿੱਥੇ ਹੋਣਾ ਸੀ ਉਹ ਅਕਾਲ ਪੁਰਖ ਦੇ ਦਰ ਤੇ ਹੋਣਾ ਸੀ, ਰਹਿਣ ਲਈ ਜਿੱਥੇ ਉਹਨੇ ਸਾਨੂੰ ਜਗ੍ਹਾ ਦੇਣੀ ਹੈ, ਸੱਚਖੰਡ ਹੈ ਉਹ ਥਾਂ, ਸੱਚਖੰਡ ਵਸਿਆ ਨਿਰੰਕਾਰ, ਜੀ ਸਦਕੇ ਇੱਥੇ ਪੱਕੇ ਹੋਵੇ, ਇਹਨੇ ਨਹੀਂ ਪੱਕੇ ਨਹੀਂ ਹੋਣਾ, ਪੱਕੇ ਹੋਵੋ ਜੀ, ਸਾਰੇ ਹੋ ਜਾਓ, ਅਸੀਂ ਤਾਂ ਕਹਿੰਦੇ ਸਾਰੇ ਹੋ ਜਾਣ ਜਿਹੜੇ ਆਉਣ, ਸਾਰੇ ਵਸਣ ਰਸਣ, ਪੈਸਾ ਕਮਾਓ ਖੁੱਲ੍ਹਾ, ਸੁੱਖ ਮਾਣੋ, ਆਨੰਦ ਮਾਣੋ, ਪਰ ਇਹੋ ਜਿਹਾ ਸੁੱਖ ਨਾ ਮਾਣਿਓ ਕਿ ਪੀ ਕੇ ਡਿੱਗੇ ਹੋਵੋ, ਭਗਤੀ ਦਾ ਆਨੰਦ ਮਾਣੋ। ਅਸੀਂ ਕਹਿੰਦੇ ਸਾਡੀ ਦਸਵੇਂ ਪਾਤਸ਼ਾਹ ਕਹਿੰਦੇ ਸੁਖੀ ਵਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭਾ ਕਰਤਾਰਾ, ਆਪਣੀ ਕੌਮ ਨੂੰ ਪਾਉਣੀ ਸੁਖੀ ਦੇਖਣਾ ਚਾਹੁੰਦਾ। ਅਸੀਂ ਕਹਿੰਦੇ ਸਾਡੇ ਬਜ਼ੁਰਗ ਵੀ ਸੁਖੀ ਰਹਿਣ, ਮਾਤਾ ਪਿਤਾ ਵੀ ਸਾਡੇ ਸੁਖੀ ਰਹਿਣ, ਸਾਡੇ ਭੈਣ ਭਰਾ ਜਿਹੜੇ ਵੱਸਦੇ ਉਹ ਵੀ ਸੁਖੀ ਰਹਿਣ, ਇੱਥੋਂ ਰਹਿਣ ਵਾਲੇ ਬੱਚੇ ਵੀ ਸੁਖੀ ਰਹਿਣ, ਅਸੀਂ ਤਾਂ ਸਾਰਿਆਂ ਲਈ ਅਰਦਾਸ ਕਰਦੇ ਹਾਂ। ਪਰ ਜਿਹੜੀ ਗੱਲ ਵਿਚਾਰ ਦੀ ਹੁੰਦੀ ਉਹ ਦੇਖਿਆ ਕਰੋ ਕੀ ਕਹਿ ਰਹੇ ਹਾਂ, ਬਈ ਬੰਦਾ ਕਿੰਨਾ ਚਿਰ ਦੁਨੀਆਂ 'ਚ ਪੱਕਾ ਰਹਿ ਸਕਦਾ, ਜਾਣਾ ਤਾਂ ਅਖੀਰ ਹੈ ਹੀ ਸੰਸਾਰ 'ਚੋਂ। ਫਿਰ ਇਸ ਕਰਕੇ ਸਤਿਗੁਰੂ ਕਹਿੰਦੇ ਜਿੱਥੇ ਪੱਕੀ ਥਾਂ ਬਣਾਉਣੀ ਸੀ ਉਹ ਬਣਾਈ ਨਹੀਂ ਤੂੰ, ਜਿੱਥੇ ਜਾਏ ਤੁਧ ਵਰਤਣਾ ਤਿਸ ਕੀ ਚਿੰਤਾ ਨਾਹੀਂ, ਜੋ ਘਰ ਛੱਡ ਗਵਾਵਣਾ ਸੋ ਲੱਗਾ ਮਨ ਮਾਹੀਂ। ਉਹ ਤਾਂ ਭਾਵੇਂ ਆਪਾਂ ਉੱਥੇ ਵੀ ਹੁੰਦੇ ਉੱਥੇ ਵੀ ਉਪਦੇਸ਼ ਕਰਨਾ, ਜਿੱਥੇ ਮਰਜ਼ੀ ਹੋਈ ਉਦਾਹਰਣ ਉੱਥੋਂ ਦੀ ਬਣ ਜਾਂਦੀ। ਪੱਕੇ ਮਕਾਨ ਬਣਾਉਣ ਨਾਲ ਕੋਈ ਪੱਕਾ ਨਹੀਂ ਹੋ ਜਾਂਦਾ, ਤਾਂ ਸਤਿਗੁਰੂ ਕਹਿੰਦੇ ਨੇ ਕਿ ਉੱਥੇ ਲਈ ਪੱਕਾ ਬਣਾਓ। ਸੰਸਾਰ ਸਾਗਰ ਤੇ ਰੱਖਿਆ ਨਾ ਬਹੁੜ ਨਾ ਜਨ ਮੈਂ ਧਾਏ, ਸੰਸਾਰ ਸਮੁੰਦਰ ਤੋਂ ਬਚਾ ਰੱਖਿਆ ਵਾਹਿਗੁਰੂ ਨੇ ਕਿਰਪਾ ਕਰਤੀ, ਮੁੜ ਕੇ ਜਨਮ ਮਰਨ ਦਾ ਇਹ ਚੱਕਰ ਹੀ ਰਹਿੰਦਾ, ਦੌੜਦਾ ਨਹੀਂ ਬੰਦਾ ਕਦੇ ਇੱਥੇ ਕਦੇ ਉੱਥੇ, ਮਹਾਰਾਜ ਇਹਨਾਂ ਚੱਕਰਾਂ ਤੋਂ ਬਚਾਓ। ਕਹਿੰਦੇ ਮੇਰਾ ਬਣ ਜਾ, ਜਿਵੇਂ ਮੈਂ ਅਚਲ ਤੇ ਅਟਲ ਹਾਂ ਨਾ, ਕਹਿੰਦੇ ਤੈਨੂੰ ਵੀ ਅਟਲ ਤੇ ਅਚਲ ਬਣਾ ਦੇਣਾ। ਅਟਲ ਭਇਓ ਧੂ ਜਾ ਕੇ ਸਿਮਰਨ ਅਰ ਨਿਰਭੈ ਪਦ ਪਾਇਆ, ਜਿਹਵਾ ਏਕ ਅਨੇਕ ਗੁਣ ਤਰੇ ਨਾਨਕ ਚਰਨੀ ਪਾਏ। ਸਤਿਗੁਰੂ ਕਥਨ ਕਰਦੇ ਪਰਮਾਤਮਾ ਦੇ ਗੁਣ ਤਾਂ ਅਨੇਕਾਂ ਹੀ ਨੇ, ਪਰ ਜੀਵ ਆਪਣੀ ਇੱਕੋ ਹੀ ਆ, ਇਹ ਵਿਚਾਰੀ ਕਿੰਨੇ ਕੁ ਗਾ ਸਕਦੇ ਉਹਦੇ ਗੁਣ, ਪਰ ਫਿਰ ਵੀ ਅਸੀਂ ਉਹਦੇ ਗੁਣ ਕਥਨ ਨਹੀਂ ਕਰ ਸਕਦੇ, ਜਿੰਨੇ ਕੁ ਗਾ ਸਕਦੇ ਹਾਂ ਉਨੇ ਕੁ ਗਾਈ ਚੱਲੀਏ ਬਸ। ਜਿਹੜੇ ਬੰਦੇ ਉਹਦੀ ਚਰਨੀ ਪਏ ਨੇ ਉਹਦਾ ਚਰਨਾਂ ਨਾਲ ਲੱਗ ਕੇ ਗੁਣ ਗਾਇਨ ਕਰਦੇ ਨੇ, ਸਮੂਹ ਗੁਣ ਤਾਂ ਨਹੀਂ ਗਾ ਸਕਦੇ ਜਿੰਨੀ ਕੁ ਦਿੱਤੀ ਜਵਾਨ ਉਹ ਨਹੀਂ ਗਾ ਸਕਦੇ। ਤਾਂ ਇਹ ਸਰਬਨਾਮ ਕਥਾ ਕਵਨ ਕਰਮ ਨਾਮ ਵਰਣਤ ਸਮਰਥ, ਉਹ ਸੰਸਾਰ ਸਮੁੰਦਰ ਤੋਂ ਤਰ ਗਏ ਰੱਬ ਦੇ ਪਿਆਰੇ, ਉਹਨਾਂ 'ਤੇ ਮਿਹਰ ਹੋ ਗਈ ਹੈ। ਫਲ ਗੁਣ ਨਿੱਤ ਸਲਾਹੀ ਹੈ ਜਿਸਨੋਂ ਤਿਲ ਨਾ ਤਮਾਏ, ਫੱਗਣ ਦੇ ਮਹੀਨੇ ਦੁਆਰਾ ਕਥਨ ਕਰਦੇ ਹੋ ਪਰਮਾਤਮਾ ਨੂੰ, ਹਮੇਸ਼ਾ ਹੀ ਸਲਾਹੁਣਾ ਕਰੋ ਸਾਰੇ ਜਾਣੇ, ਜਿਹਨੂੰ ਤਿਲ ਜਿੰਨੀ ਵੀ ਤਮੰਨਾ ਹੀ ਨਹੀਂ ਹੈ, ਖੁਆਹਿਸ਼ ਨਹੀਂ ਹੈ, ਉਹਨੂੰ ਸਾਡੇ ਤੋਂ ਕੀ ਲੈਣਾ ਉਹਨੇ। ਜੇ ਦੇਖਿਆ ਜਾਏ ਵਿਚਾਰ ਕੇ ਰੱਬ ਨੇ ਸਾਤੋਂ ਕੀ ਲੈਣਾ, ਉਹਦੀ ਮਾਇਆ ਉਹਦੀ ਸਾਰੀ ਪ੍ਰਕਿਰਤੀ ਆ, ਉਹ ਸਾਨੂੰ ਪੈਦਾ ਕਰਨ ਵਾਲਾ ਪਾਲਣ ਵਾਲਾ, ਐਡੇ ਵੱਡੇ ਸਮੁੰਦਰਾਂ ਦਾ ਮਾਲਕ, ਪਹਾੜਾਂ ਦਾ ਮਾਲਕ, ਤਾਰਿਆਂ ਚੰਦਰਮਾ ਦਾ ਮਾਲਕ, ਬ੍ਰਹਿਮੰਡਾਂ ਦਾ ਮਾਲਕ, ਉਹਨੇ ਆਪਣੇ ਤੋਂ ਕੀ ਲੈਣਾ। ਉਹ ਤੇ ਤਰਸ ਕਰਕੇ ਕਹਿੰਦਾ ਉਹ ਭਾਈ ਜੇ ਤੁਹਾਨੂੰ ਕੋਈ ਤੰਗੀ ਹੈ ਤੁਸੀਂ ਮੇਰਾ ਨਾਂ ਲਓ, ਤੁਹਾਡੀ ਤੰਗੀ ਹਟ ਜਾਏਗੀ। ਉਹ ਤਾਂ ਅਕਾਲ ਪੁਰਖ ਸਾਨੂੰ ਇਉਂ ਕਹਿੰਦੇ ਨੇ। ਇਉਂ ਸਤਿਗੁਰੂ ਨੇ ਇੱਥੇ ਤੱਕ 12 ਮਹੀਨੇ ਉਚਾਰਨ ਕਰਕੇ ਹੁਣ ਸਿਮਰਨ, ਨਾਮ ਸਿਮਰਨ ਦਾ ਮਹਾਤਮ ਦੱਸਦੇ ਨੇ ਸਮਾਪਤੀ ਕਰਦਿਆਂ। ਇਹਦੇ ਬਾਣੀ ਦੇ ਪੜ੍ਹਨ ਦਾ ਫਲ ਵੀ ਦੱਸਦੇ ਨੇ ਕਿ ਨਾਮ ਸਿਮਰਨ ਦਾ ਮਹਾਤਮ ਵੀ ਦੱਸਦੇ ਨੇ। ਜਿਨ ਜਿਨ ਨਾਮ ਤੇ ਆਇਆ ਤਿਨ ਕੇ ਕਾਜ ਸਰੇ, ਜਿਨ੍ਹਾਂ ਜਿਨ੍ਹਾਂ ਨੇ ਵਾਹਿਗੁਰੂ ਦਾ ਨਾਮ ਧਿਆਉਣਾ ਕੀਤਾ ਉਹਨਾਂ ਦੇ ਸਾਰੇ ਕੰਮ ਪੂਰੇ ਹੋ ਗਏ ਨੇ। ਹੁਣ ਇੱਥੇ ਜੇ ਇਹ ਕਹੀਏ ਵੀ ਨਾਮ ਸਤਨਾਮ ਵਾਹਿਗੁਰੂ ਵਾਸਤੇ ਕਿਹਾ, ਉਹ ਠੀਕ ਬਿਲਕੁਲ ਸਹੀ, ਪਰ ਬਾਣੀ ਇਹ ਨਾਲ 12 ਮਹਾਂ ਬਾਣੀ ਜਿਨ੍ਹਾਂ ਨੇ ਪੜ੍ਹ ਕੇ ਜਿਵੇਂ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਲਿਖਿਆ ਨਾ, ਇਸੇ ਤਰ੍ਹਾਂ ਹੀ ਸਤਿਗੁਰੂ ਕਹਿੰਦੇ ਇਹ ਬਾਣੀ ਰਾਹੀਂ ਮੈਂ ਤੁਹਾਨੂੰ ਨਾਮ ਜਪਾਇਆ। ਇਹ ਬਾਣੀ ਵਿੱਚ ਕਿੰਨੀ ਵਾਰੀ ਹਰੀ ਰਾਮ ਗੋਬਿੰਦ ਨਾਰਾਇਣ ਅੱਖਰ ਆਏ ਨੇ, ਉਹ ਸਾਰਾ ਨਾਮ ਹੀ ਜਪਾਇਆ। ਇਹ ਬਾਣੀ ਪਰਮੇਸ਼ਰ ਦਾ ਨਾਮ ਜਪਾਉਣ ਵਾਲੀ ਰਾਤ ਦਿਨ ਦੀ ਬਾਣੀ। ਸਤਿਗੁਰੂ ਕਹਿੰਦੇ ਜਿਨ੍ਹਾਂ ਨੇ ਬਾਣੀ ਪੜ੍ਹੀ ਹੈ 12 ਮਹਾਂ ਦਾ ਫਲ ਹੈ ਕਿ ਉਹਨਾਂ ਨੇ ਨਾਮ ਵੀ ਜਪਿਆ। ਪ੍ਰਤੱਖ ਨਾਮ ਜਪਣ ਵਾਲਿਆਂ ਦੇ ਕਾਰਜ ਸਾਰੇ ਬਣ ਜਾਂਦੇ ਨੇ, ਕਿਉਂਕਿ ਹਰ ਬਾਣੀ ਦੇ ਬਾਅਦ ਵਿੱਚ ਲਿਖਿਆ ਹੁੰਦਾ ਆਨੰਦ ਸੁਣੋ ਵਡਭਾਗੀਓ ਸਗਲ ਮਨੋਰਥ ਪੂਰੇ। ਹੁਣ ਤਾਂ ਲੋਕਾਂ ਨੇ ਆਨੰਦ ਸਾਹਿਬ ਪੜ੍ਹਨਾ ਬੰਦ ਹੀ ਕਰ ਦਿੱਤਾ, ਕਿਉਂਕਿ ਜਿਹੜੇ ਇਹਨਾਂ ਦੇ ਵੱਡੇ ਵਡੇਰੇ ਨੇ ਪਤਾ ਨਹੀਂ ਉਹ ਕਿਹੜੇ ਨੇ, ਉਹ ਆਨੰਦ ਸਾਹਿਬ ਕਹਿੰਦੇ ਪੜ੍ਹਨਾ ਹੀ ਨਹੀਂ ਸਵੇਰੇ ਨਿਤਨੇਮ 'ਚ, ਚੌਪੀ ਸਾਹਿਬ ਵੀ ਨਹੀਂ ਪੜ੍ਹਨੀ। ਜਦੋਂ ਕੋਈ ਸੰਕਟ ਖੜਾ ਹੋਇਆ ਫਿਰ ਇੱਧਰ ਨੂੰ ਭੱਜਦੇ ਹੋ, ਉਹਨਾਂ ਨੂੰ ਹੀ ਜਾ ਕੇ ਪੁੱਛਿਓ ਇਹ ਵੀ ਜੀ ਸੰਕਟ ਖੜਾ ਕਿਉਂ ਹੋ ਗਿਆ। ਹੁਣ ਉਹਨਾਂ ਨੂੰ ਪੁੱਛਿਓ ਤਾਂ ਸਹੀ ਵੀ ਹੋਰ ਕੁਛ ਸੱਚਖੰਡ ਨਵਾਂ ਬਣਾਇਆ ਜਿੱਥੇ 3 ਬਾਣੀਆਂ ਨਾਲ ਹੀ ਪਹੁੰਚ ਹੋ ਜਾਂਦਾ। ਇਸ ਕਰਕੇ ਇਹ ਗੁੰਮਰਾਹ ਕੁਨ ਕੰਮ ਕਰਨੇ ਜਿਹੜੇ ਸਹੀ ਨਹੀਂ ਹੈ। ਸਾਨੂੰ ਉਸ ਬੰਦਿਆਂ 'ਤੇ ਸ਼ੰਕਾ ਹੋ ਜਾਂਦੀ ਹੈ ਵੀ ਇਹ ਬੰਦੇ ਇਉਂ ਕਿਉਂ ਕਰਦੇ ਨੇ, ਉਹਨਾਂ ਨੂੰ ਕੀ ਮਤਲਬ ਹੈ ਇਹਨਾਂ ਗੱਲਾਂ ਨਾਲ, 5 ਬਾਣੀਆਂ ਤੋਂ ਕਿਉਂ ਘਟਾ ਕੇ 3 ਕੀਤੀਆਂ। ਇਹ ਗੱਲ ਦਾ ਜਵਾਬ ਸੰਗਤ ਮੰਗਦੀ ਉਹਨਾਂ ਤੋਂ, ਉਹਨਾਂ ਕੋਲ ਜਵਾਬ ਨਹੀਂ ਹੈ ਕੋਈ। ਨਹੀਂ ਜੀ ਨਹੀਂ, ਇਹ ਮਰਿਆਦਾ ਜੀ, ਮਰਿਆਦਾ ਕਿਹਨੇ ਬਣਾਈ ਸੀ 1699 'ਚ ਜਦ ਵਿਸਾਖੀ 'ਤੇ ਅੰਮ੍ਰਿਤ ਛਕਾਇਆ, 5 ਬਾਣੀਆਂ ਪੜ੍ਹੀਆਂ ਸੀ। ਹੁਣ ਕਈ ਕਹਿੰਦੇ ਦਿਖਾਓ ਕਿੱਥੇ ਲਿਖਿਆ 5 ਬਾਣੀਆਂ ਕਿਹੜੀਆਂ ਪੜ੍ਹੀਆਂ, ਇਹ ਗੱਲਾਂ ਬਣਾਈਆਂ ਹੋਈਆਂ ਨੇ। ਜੇ ਅਸੀਂ ਪੁੱਠੇ ਚੱਲ ਪਈਏ ਅਸੀਂ ਇਹੋ ਜਿਹੇ ਕੁਝ ਕੁਐਸਚਨ ਕਰ ਸਕਦੇ ਹਾਂ, ਤੁਹਾਨੂੰ ਰਾਹ ਨਹੀਂ ਲੱਭਣਾ, ਪਰ ਅਸੀਂ ਗੁਰਮੁਖਾਂ ਵਾਲੇ ਹੀ ਪ੍ਰਸ਼ਨ ਕਰਦੇ ਹਾਂ। ਇਸ ਕਰਕੇ ਤੁਸੀਂ ਨਾ ਹੀ ਛੇੜੋ ਤਾਂ ਚੰਗਾ। ਬਸ ਇਹ ਸੰਗਤ ਨੂੰ ਬੇਨਤੀ ਹੈ, ਕੋਈ ਕੁਛ ਕਹੀ ਜਾਵੇ ਸਾਨੂੰ ਉਹਨਾਂ ਨਾਲ ਕੋਈ ਮਤਲਬ ਨਹੀਂ। ਸੰਗਤ 5 ਬਾਣੀਆਂ ਨਾ ਛੱਡੇ, ਸੰਗਤ ਰਹਿ ਰਾਤ ਪੂਰੀ ਪੜ੍ਹੇ, ਰਾਤ ਨੂੰ ਕੀਰਤਨ ਸੁਲ ਨਾਲ ਰੱਖਿਆ ਦੇ ਸ਼ਬਦ ਵੀ ਪੜ੍ਹੋ। ਜੇ ਰਾਤ ਨੂੰ ਸੌਣ ਤੋਂ ਬਾਅਦ ਕਈ ਕਹਿੰਦੇ ਸਾਂ ਤ੍ਰਭਕਦੇ ਆ ਰਾਤ ਨੂੰ ਡਰ ਲੱਗਦਾ, 5 ਬੇਨਤੀ 24 ਦੇ ਪਾਠ ਕਰਕੇ ਸੌਵੋ। ਕਿਉਂ ਅਸੀਂ ਆਪਣੀ ਸੰਗਤ ਨੂੰ ਕਿਉਂ ਨਾ ਸੰਭਾਲੀਏ। ਕਈ ਕਹਿੰਦੇ ਆਹ ਚੀਜ਼ਾਂ ਕਹਿਣੀਆਂ ਨਹੀਂ ਚਾਹੀਦੀਆਂ, ਉਹ ਜੇ ਮੈਂ ਨਾ ਕਹੂੰ ਜਾਂ ਤੁਸੀਂ ਨਾ ਕਹੋਗੇ ਇਹ ਫਿਰ ਹੋਰ ਕਿਤੇ ਜਾਣਗੇ, ਫਿਰ ਚੰਗੇ ਰਹੋਗੇ, ਫਿਰ ਅਗਲਾ ਤਾਂਹੀਓ ਇੱਧਰ ਉੱਧਰ ਭਟਕਦਾ ਫਿਰਦਾ ਹੋਰ ਥਾਂ 'ਤੇ ਜਾਂਦਾ। ਤਾਂ ਮਹਾਰਾਜ ਕਹਿੰਦੇ ਜਿਨ੍ਹਾਂ ਜਿਨ੍ਹਾਂ ਨੇ ਭਾਈ ਨਾਮ ਜਪਿਆ ਉਹਨਾਂ ਦੇ ਸਾਰੇ ਕੰਮ ਬਣੇ, ਚਾਹੇ ਤਾਂ ਵਾਹਿਗੁਰੂ ਮੰਤਰ ਜਪ ਲਓ, ਚਾਹੇ ਮੂਲ ਮੰਤਰ ਦਾ ਅਭਿਆਸ ਕਰ ਲਓ, ਚਾਹੇ ਨਿਤਨੇਮ ਜ਼ਿਆਦਾ ਕਰ ਲਓ, ਜਪਜੀ ਸਾਹਿਬ ਦੇ ਪਾਠ ਸੁਖਮਨੀ ਸਾਹਿਬ ਦੇ ਕਰ ਲਓ, ਚਾਹੇ 12 ਮਹਾਂ ਵੀ ਰੋਜ਼ ਪੜ੍ਹੋ ਨਾਲ। ਹਰ ਗੁਰ ਪੂਰਾ ਆਰਾਧਿਆ ਦਰਗਹਿ ਸੱਚ ਖਰੇ, ਜਿਨ੍ਹਾਂ ਨੇ ਪੂਰੇ ਗੁਰਾਂ ਦੁਆਰੇ ਹਰੀ ਨਾਮ ਨੂੰ ਆਰਾਧਿਆ ਉਹ ਸੱਚੀ ਦਰਗਾਹ ਵਿੱਚ ਚੰਗੇ ਹੋਏ, ਖਰੇ ਹੋ ਗਏ, ਸਚਿਆਰ ਬਣ ਗਏ ਨੇ। ਜਿਵੇਂ ਕੋਈ ਮਹਾਤਮਾ ਸੀਗੇ, ਹੁਣ ਵੀ ਹੈਗੇ, ਦਿੱਲੀ ਰਹਿੰਦੇ ਨੇ, ਇੱਕ ਵਾਰ ਉਹਨਾਂ ਬਚਨ ਕੀਤਾ ਸਾਨੂੰ, ਕਹਿੰਦੇ ਵੀ ਜਦੋਂ ਚੇਤ ਦਾ ਮਹੀਨਾ ਸ਼ੁਰੂ ਹੁੰਦਾ ਨਾ ਉਦਣ ਸੰਗਰਾਂਦ 'ਤੇ ਕਹਿੰਦੇ 12 ਮਹਾਂ ਦੇ 108 ਪਾਠ ਕਰੋ ਦੇਗ ਬਣਾ ਕੇ, ਕਹਿੰਦੇ ਸਾਰਾ ਸਾਲ ਹੀ ਬੰਦਾ ਸੁਖੀ ਰਹਿੰਦਾ। ਕਈ ਵਾਰੀ ਹੁੰਦਾ ਨਾ ਆਪਣੇ ਤੋਂ ਨਹੀਂ ਹੁੰਦੇ 12 ਮਹਾਂ, ਉਹ ਅੱਛੀ ਬਿਰਤੀ ਦੇ ਪਹੁੰਚੇ ਮਾਲਕ ਨੇ। ਜਦੋਂ ਮਹਾਤਮਾ ਇਸ ਚੀਜ਼ ਦੱਸਦੇ ਸੀ ਗ੍ਰਹਿਣ ਕਰ ਲੈਂਦੇ ਉਸੇ ਵਕਤ। ਹੁਣ ਇੱਥੇ ਆਮ ਬੰਦਾ ਕਹੋ ਲਓ ਜੀ ਇੰਨੇ ਪਾਠਾਂ ਦੀ ਕੀ ਲੋੜ ਆ, ਉਹ ਤੇਰੀ ਕਿਸੇ ਨੇ ਸਲਾਹ ਲਈ ਹੈ। ਅਸੀਂ ਕਿਸੇ ਦੀ ਸਲਾਹ ਨਹੀਂ ਲੈਂਦੇ, ਅਸੀਂ ਸਿਵਾਏ ਬ੍ਰਹਮ ਗਿਆਨ ਵਾਲਿਆਂ ਤੋਂ ਜਾਂ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਦੀ ਹੋਰ ਸਲਾਹ ਕਦੇ ਲਈ ਨਹੀਂ। ਤੁਸੀਂ ਆਪਣੀ ਸਲਾਹ ਆਪਣੇ ਕੋਲ ਰੱਖੋ। ਇਹ ਸੰਗਤ ਨੂੰ ਬੇਨਤੀ ਹੈ ਕਿ ਚੇਤ ਦੀ ਸੰਗਰਾਂਦ 'ਤੇ ਦੇਗ ਬਣਾ ਕੇ 108 ਵਾਰੀ ਭਾਵੇਂ ਸਾਰਾ ਦਿਨ ਲੱਗ ਜੇ, 12 ਮਾਹ ਪੜ੍ਹੋ, ਲੱਗਣੇ ਤਾਂ 2-3 ਘੰਟੇ ਹੀ ਹੈ। ਸਾਰਾ ਸਾਲ ਕਹਿੰਦੇ ਸੁੱਖ ਦਾ ਲੰਘਦਾ ਭਾਈ, ਅਸੀਂ ਤਾਂ ਗੱਲ ਉਹਨਾਂ ਦੀ ਮੰਨਣੀ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸਰਬ ਸੁੱਖਾਂ ਨਿਦ ਚਰਨ ਹਰ ਭਾਉ ਜਲ ਬਿਖਮਤਰੇ। ਸਾਰਿਆਂ ਸੁੱਖਾਂ ਦੇ ਖਜ਼ਾਨੇ ਜੋ ਹਰੀ ਦੇ ਚਰਨ ਨੇ ਨਾ, ਨਿੱਧ ਹੁੰਦਾ ਖਜ਼ਾਨਾ, ਉਹਨਾਂ ਚਰਨਾਂ ਦਾ ਧਿਆਨ ਧਾਰ ਕੇ ਜਿਹੜੇ ਗੁਰਮੁਖ ਨੇ, ਉਹ ਬਿਖਮ ਸੰਸਾਰ ਹੁੰਦਾ ਕਠਨ ਸੰਸਾਰ ਸਮੁੰਦਰ ਤੋਂ ਸੌਖੇ ਹੀ ਤਰ ਗਏ ਨੇ। ਪ੍ਰੇਮ ਭਗਤ ਤਿੰਨ ਪਾਈਆ ਬਿਖਿਆ ਨਾ ਹਿੰਜਰੇ। ਜਿਨ੍ਹਾਂ ਨੇ 12 ਮਾਹਾਂ ਦਾ ਪਾਠ ਰੋਜ਼ ਕੀਤਾ ਨਾ, ਉਹਨਾਂ ਨੇ ਪ੍ਰੇਮਾ ਭਗਤੀ ਨੂੰ ਪ੍ਰਾਪਤ ਕਰ ਲਿਆ। ਇਸ ਲਈ ਉਹ ਵਿਸ਼ਿਆਂ ਰੂਪੀ ਅਗਨੀ ਵਿੱਚ ਸੜਦੇ ਨਹੀਂ, ਬਿਖਿਆ ਮਾਇਆ ਦੀ ਤ੍ਰਿਸ਼ਨਾ ਰੂਪ ਅਗਨੀ ਵਿੱਚ ਜਰੇ ਸੜਦੇ ਨਹੀਂ। ਇਹ ਇੱਕ ਬੁੱਧੀ ਤੱਕ ਸੀਮਿਤ ਗੱਲ ਹੈ। ਬੁੱਧੀ ਵਾਲਾ ਕਹੂਗਾ ਕਿ ਇੱਥੇ ਤਾਂ ਨਾਮ ਹੀ ਲਿਖਿਆ ਹੋਇਆ, 12 ਮਾਹ ਤਾਂ ਲਿਖਿਆ ਹੀ ਨਹੀਂ ਹੋਇਆ। ਪਰ ਆਤਮਕ ਤੌਰ 'ਤੇ ਜਦੋਂ ਆਪਾਂ ਜਾ ਕੇ ਸੋਚੀਏ, ਸਤਿਗੁਰ ਦਾ ਇਸ਼ਾਰਾ ਹੈ 12 ਮਾਹ 'ਤੇ, 12 ਮਾਹ ਪੜ੍ਹਨਾ ਹੈ। ਪੁਰਾਣੇ ਸਾਰੀਆਂ ਪੋਥੀਆਂ 'ਚ 12 ਮਾਹ ਇਸੇ ਕਰਕੇ ਛਪੇ ਹੋਏ ਨੇ, ਤੁਖਾਰੀ ਰਾਗ ਵਾਲੇ ਵੀ। ਇਹ ਸਾਰੀਆਂ ਚੀਜ਼ਾਂ ਨੋਟ ਕਰਨ ਵਾਲੀਆਂ, ਜਿਹੜੀਆਂ ਚੀਜ਼ਾਂ ਨੇ ਸਾਨੂੰ ਸੁੱਖ ਦੇਣਾ, ਉਹ ਚੀਜ਼ਾਂ ਅਸੀਂ ਜ਼ਰੂਰ ਗ੍ਰਹਿਣ ਕਰਨੀਆਂ ਨੇ। ਉਹ ਫਿਰ ਮਾਇਆ ਦੀ ਤ੍ਰਿਸ਼ਨਾ ਰੂਪ ਅੱਗ ਵਿੱਚ ਸੜਦੇ ਨਹੀਂ, ਉਹਨਾਂ 'ਤੇ ਕਿਰਪਾ ਹੋ ਜਾਂਦੀ, ਪ੍ਰੇਮਾ ਭਗਤੀ ਦੀ ਪ੍ਰਾਪਤੀ ਹੋ ਜਾਂਦੀ। ਵਿਸ਼ਿਆਂ ਰੂਪ ਅੱਗ ਵਿੱਚ ਉਹ ਸੜਦੇ ਨਹੀਂ। ਕੂੜ ਗਏ ਦੁਬਿਧਾ ਨਸੀ ਪੂਰਨ ਸੱਚ ਭਰੇ। ਉਹਨਾਂ ਦੇ ਅੰਦਰੋਂ ਝੂਠ ਆਦਿਕ ਵਿਕਾਰ ਜਿੰਨੇ ਵੀ ਸਾਰੇ ਚਲੇ ਗਏ, ਝੂਠੇ ਸੰਕਲਪ ਮਿਟ ਗਏ ਨੇ, ਦਵੈਸ਼ ਵੀ ਦੌੜ ਗਈ, ਸ਼ੁਭ ਗੁਣਾਂ ਨਾਲ ਪੂਰਨ ਹੋ ਕੇ ਸੱਚ ਨਾਮ ਰੂਪ ਅੰਮ੍ਰਿਤ ਉਹਨਾਂ ਦੇ ਨਾਲ ਜੀ ਕੀ ਆ, ਅੰਮ੍ਰਿਤ ਨਾਲ ਮਨ ਇੰਦਰੇ ਸਾਰੇ ਉਹਨਾਂ ਨੇ ਆਪਣੇ ਭਰ ਲਏ ਨੇ। ਕੂੜ ਗਏ, ਉਹਨਾਂ ਅੰਦਰੋਂ ਕੂੜ ਪਦਾਰਥ ਸਾਰਾ ਖਤਮ ਹੋ ਗਿਆ, ਝੂਠ ਚਲਿਆ ਗਿਆ, ਕੂੜ ਰਾਜਾ ਕੂੜ ਪਰਜਾ ਸਭ ਖਤਮ ਹੋ ਗਿਆ। ਦੁਬਿਧਾ ਨਸੀ, ਜਿਹੜੀ ਦੋ ਚਿੱਤੀ ਸੀ ਉਹ ਵੀ ਖਤਮ ਹੋ ਗਈ, ਅਤੇ ਪੂਰਨ ਸੱਚ ਭਰੇ, ਪੂਰਨ ਸੱਚ ਨਾਲ ਲਭਾ ਲਭ ਉਹਨਾਂ ਦਾ ਅੰਤਸ਼ਕਰਨ ਵੀ, ਉਹਨਾਂ ਦਾ ਰੋਮ ਰੋਮ ਵੀ ਸਿਮਰਨ ਨਾਲ ਭਰ ਗਿਆ। ਉਹਨਾਂ ਨੇ ਇੰਦਰੇ ਵੀ ਭਰ ਗਏ, ਅੱਖਾਂ 'ਚ ਰਸ ਹੈ ਉਹਨਾਂ ਦੇ, ਕੰਨਾਂ ਦੇ ਵਿੱਚ ਵੀ ਸਿਮਰਨ ਸੁਣਦਾ, ਜ਼ੁਬਾਨ ਦੇ ਉੱਤੇ ਵੀ ਰਸ ਹੈ। ਇਹ ਚੀਜ਼ ਹੁਣ ਪ੍ਰਾਪਤ ਕਰਨ ਤੋਂ ਬਾਅਦ ਹੀ ਅਸਲ 'ਚ ਪਤਾ ਲੱਗਦਾ। ਇਹ ਹੁਣ ਗੱਲਾਂ ਸੁਣਾਉਣ ਨਾਲ ਤਾਂ 1% ਹੀ ਰਸ ਆਉਣਾ, 2% ਆਜੂ, 5 ਆਜੂ, ਪਰ ਜਿਨ੍ਹਾਂ ਨੂੰ ਕੁਛ ਫਿਰ ਮਿਲਿਆ ਉਹਨਾਂ ਨੂੰ ਪਤਾ ਲੱਗਦਾ ਕਿ ਗੱਲ ਕੀ ਹੈ। ਪਾਰ ਬ੍ਰਹਮ ਪ੍ਰਭ ਸੇਵੰਦੇ ਮਨ ਅੰਦਰ ਏਕ ਧਰੇ। ਉਹ ਮਨ ਦੇ ਅੰਦਰ ਇੱਕ ਪਰਮਾਤਮਾ ਨੂੰ ਧਾਰਨ ਕਰਕੇ ਫਿਰ ਪਾਰ ਬ੍ਰਹਮ ਪਰਮਾਤਮਾ ਨੂੰ ਸੇਵਦੇ ਰਹਿੰਦੇ ਨੇ, ਇੱਕ ਵਸਾ ਕੇ ਹਿਰਦੇ 'ਚ। ਮਨ ਦੇ ਅੰਦਰ ਪਹਿਲਾਂ ਪਰਮਾਤਮਾ ਨੂੰ ਦੇਖੋ ਕਿ ਉਹਦੀ ਜੋਤ ਸਾਡੇ ਅੰਦਰ ਹੈ, ਫਿਰ ਉਹਦੀ ਆਰਾਧਨਾ ਕਰੋ, ਫਿਰ ਇਹ ਦੇਖੋ ਕਿ ਉਹਦੀ ਜੋਤ ਵਿਆਪਕ ਹੈ, ਫਿਰ ਉਹਦੀ ਆਰਾਧਨਾ ਕਰੋ। ਵਾਹਿਗੁਰੂ ਵਿਆਪਕ ਹੈ, ਵਾਹਿਗੁਰੂ ਮੇਰੇ ਅੰਦਰ ਵੀ, ਇਉਂ ਜਾਣ ਕੇ ਆਰਾਧਨਾ ਕਰਨੀ। ਫੋਕਟ ਵਾਹਿਗੁਰੂ ਵਾਹਿਗੁਰੂ ਨਹੀਂ ਕਹਿਣਾ, ਇਹ ਜਾਣ ਕੇ ਕਿ ਵਾਹਿਗੁਰੂ ਮੇਰੇ ਅੰਦਰ ਹੈ, ਵਾਹਿਗੁਰੂ ਬਾਹਰ ਹੈ, ਸਰਬ ਵਿਆਪਕ ਹੈ, ਦਰਖਤਾਂ ਵਿੱਚ ਵਾਹਿਗੁਰੂ ਹੈ, ਕੱਖ ਕੰਡੇ 'ਚ ਸਭ ਥਾਂ ਵਾਹਿਗੁਰੂ ਵਿਆਪਕ ਹੈ, ਵਾਹਿਗੁਰੂ ਤੋਂ ਬਿਨਾਂ ਕੋਈ ਥਾਂ ਖਾਲੀ ਨਹੀਂ, ਸਰਬ ਵਿਆਪਕ ਲਾਈਟ, ਉਹਦੀ ਲਾਈਟ ਵੀ ਇੰਨੀ ਪਾਰਦਰਸ਼ਕ ਹੈ ਕਿ ਥੱਲੇ ਤੱਕ ਸਮੁੰਦਰਾਂ ਤੱਕ ਹਰ ਥਾਂ ਦੇ ਉੱਤੇ ਬਿਨਾਂ ਰੁਕਾਵਟੋਂ ਲਾਈਟ ਚਲੀ ਜਾਂਦੀ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਮਹਾ ਦਿਵਸ ਮੂਰਤ ਭਲੇ ਜਿਸ ਕਾ ਉਹ ਨਦਰ ਕਰੇ। ਉਹਦੇ ਸਾਰੇ ਮਹੀਨੇ ਦਿਨ, ਮੂਰਤ ਹੁੰਦਾ 2 ਘੜੀਆਂ ਦੇ ਸਮੇਂ, ਸਾਰੇ ਹੀ ਚੰਗੇ ਨੇ ਜਿਨ੍ਹਾਂ ਉੱਤੇ ਵਾਹਿਗੁਰੂ ਆਪ ਕਿਰਪਾ ਦ੍ਰਿਸ਼ਟੀ ਨਾਲ ਦੇਖਦੇ, ਜਿਨ੍ਹਾਂ ਵੱਲ ਨਿਗਾਹ ਕਰ ਦਿੰਦੇ ਨੇ, ਜਿਨ੍ਹਾਂ ਉੱਤੇ ਆਪਣੀ ਮਿਹਰ ਕਰਦੇ ਨੇ ਸੱਚੇ ਪਾਤਸ਼ਾਹ, ਉਹਨਾਂ ਉੱਤੇ ਕਿਰਪਾ ਹੋ ਜਾਂਦੀ ਹੈ। ਨਾਨਕ ਮੰਗੈ ਦਰਸ ਦਾਨ ਕਿਰਪਾ ਕਰੋ ਹਰੇ। ਮਹਾਰਾਜ ਕਥਨ ਕਰਦੇ, ਹੇ ਵਾਹਿਗੁਰੂ, ਹੇ ਹਰੀ ਪਰਮੇਸ਼ਰ ਜੀ, ਮੈਂ ਦਰਸ਼ਨ ਦਾ ਦਾਨ ਮੰਗਦਾ, ਆਪ ਕਿਰਪਾ ਕਰਕੇ ਮੈਨੂੰ ਆਪਣੇ ਦਰਸ਼ਨ ਬਖਸ਼ੋ ਜੀ, ਸਾਡੇ 'ਤੇ ਮਿਹਰ ਕਰੋ। 12 ਮਾਹਾਂ ਦਾ ਪਾਠ ਕਰੀ ਜਾਓ, ਦਰਸ਼ਨ ਵੀ ਹੋ ਜਾਂਦੇ ਆ, ਕਿਉਂਕਿ ਲਿਖਿਆ ਹੋਇਆ ਇਹ ਪੂਰਾ ਹੋਣਾ ਹੀ ਹੋਣਾ। ਨਾਨਕ ਮੰਗੈ ਦਰਸ ਦਾਨ ਕਿਰਪਾ ਕਰੋ ਹਰੇ। ਇਉਂ ਸਤਿਗੁਰੂ ਮਹਾਰਾਜ ਨੇ ਇੱਥੇ 12 ਮਾਹਾਂ ਦੀ ਬਖਸ਼ਿਸ਼ ਕੀਤੀ ਆਪਣੇ ਉੱਤੇ।